अंत न पावत देव श्रवय मोन इंद्र महाशिव जोग करी फुन वेद बिरंच विचार रहियो हार जाप न छाड्यो एक करी मथुरा जान को प्रभ दीन दयाल है संगत श्रेष्ठ निहाल करी रामदास गुरु जग तारन कौ गौर जोत अर्जन माहे तरी सुकहो टल गुर सेवियन अहिनिस सहज सुभाए दर्शन परसे गुरु कैन जन्म मरण दुख जाए हो वै सिफ तख साम दी नूर यार सौ कुर सौ झटिया तुद डिठे सच्चे पातशाह मल जन्म जन्म दी कटिया सज्जन सच्चा पातशाह सिर सांदै साहो जिस पास बैठिया सोहिया सबना दावे साहो
वाहे गुरु जी तोडे महला पंजवा हर बिसरत सदा खुआरी ताको धोखा कहां ब्यापा जाको ओट तुहारी हर बिसरत सदा खुआरी ताको धोखा कहां ब्यापा जाको ओट तुहारी
वाहिगुरु जी का खालसा वाहिगुरु जी की फतेह सतगुरु दी साजी नवाजी होई गुरु की साध संगत जीओ सतगुरु दी अपार बख्शिश दा सदका सतगुरां दी पावन पवित्र हजूरी च बैठ करके अमृत रूप गुरु की बाणी दा कीर्तन गुरमुख प्यारियां दी रसना द्वारा सरवण करके आनंद मानण दा यतन कीता है अते सतगुरु वल्लों बख्शी होई रागां दे निर्धारित गुरु की बाणी जे महापुर क्या करदे सी बहुते ही पुन कीते होण सतगुरु कीर्तन दी दात कृपा करके बख्शिश करदे हन चंगे भागां दी निशानी है अते गुरमुख प्यारे कीर्तन दे तहनी रागां दे तहनी स्वर्गवासी सरदार भाई साहब भाई दिलबाग सिंह जी महान कीर्तनिए बड़ी वार कीर्तन सुन दा सुभाग मिलदा रहा और रागां विच गुरु की बाणी दा कीर्तन ऐसी सतगुरु ने दात बख्शी सी सेवक बचे गुरमुख प्यारे अज भी कीर्तन राही सेवा निभा रहे ने ये गुरु की रहमत गुरु की बख्शिश दा सदका है कीर्तन एक ऐसी दात है भागां वाले गुरु के प्यारे ने जिन्हां दी रूह दी खुराक ही कीर्तन बन गया है अखंड कीर्तन तिन भोजन चूरा कहो नानक जिस सतगुर पूरा कलयुग दे जीवां दी कल्याण दा मुख साधन सतगुरां ने कीर्तन बख्शिया है कलयुग मह कीर्तन प्रधाना गुरमुख जपिया लाए ध्याना आप तरे सगले कुल तारे हर दरगह पद स्यों जाएंदा ऐसी ये वडमुली दात है बाबा श्याम सिंह जी महापुरख होए ने होती मरदान संपर्दा दे 70 साल उन्होंने सरंदे दे नाल कीर्तन तीन पहरे दा श्री हरिमंदर साहब दे अंदर कीता है। मीह जावे हनेरी जावे तीन पहरे दा कीर्तन बाबा श्याम सिंह जी 70 साल लगातार वो कीर्तन की सेवा करते रहे। एक बार बाबा बिशन सिंह साहब जी मुराले वाले दमदमी टकसाल के दसवें जथेदार हैं, विशेष तौर पर जो अमृतसर साहब आए मन ख्याल आया कि बाबा श्याम सिंह साहब जी के दर्शन करने चाहिए हैं। बाबा सुंदर सिंह साहब जी खालसा पिंडरां वाले महापुरख नाल गड़वई की ड्यूटी सेवा निभा रहे सन। उस वेले परले बने जी आटा मंडी ड्योड़ी है दरबार साहब के उरले बने जल्हांवाले बाग तो जो आप जाने हैं अजायब घर जिथे केंद्रीय सिख अजायब घर स्थापित है, परले बने ड्योड़ी जी है वो आटा मंडी ड्योड़ी वजदी है। तो परले बने नाल ही बाजार विच बाबा जी का अस्थान सी जिथे निवास रखिया करते सन। महापुरख जो दर्शन करने वास्ते बाबा बिशन सिंह साहब जी गए उस समय पहली बार दर्शन करने सन। बाबा श्याम सिंह जी एक हाथ साइकिल का टुटा जा मगराट फड़िया होया, एक हाथ झाड़ू फड़िया होया, तो जेड़ी नाली सी नब्बाणी गंदे वाली सीवरेज वाली झाड़ू फेर के वो नाली साफ कर रहे सन। महापुरखों नूं पता नहीं सी कि यही बाबा श्याम सिंह जी ने बेनती की गुरमुखो असी बाबा श्याम सिंह साहब जी के दर्शन करने ने। कह लगे गुरमुखो अंदर चल के बैठो, श्याम सिंह भी आ जाता है। कमरे च जा बैठे, कोई समय बाद पंज शनाना कीता ते अपने आसन ते आन बैठे। बेनती की जी बाबा श्याम सिंह साहब जी के दर्शन करने ने। कहणगे गुरमुखो इसे खलड़े नूं ही लोग श्याम सिंह कहिंदे हन। हैरान हो गए महापुरख भी एडी वड्डी निम्रता। उस वेले कहण लगे बाबा श्याम सिंह साहब जी ये महापुरखो हुक्म करो, मैं सरंदे नाल तुहानूं शब्द कीर्तन सुणावां। महापुरख कहण लगे सुनाओ। वो सरंदा हाथ विच लै लिया, कीर्तन करना आरंभ कर दिता। इंद्री तात सबल कहियत है, इंद्री किसते होई। ऐसा वराग विच भिज के कीर्तन उन्हें महापुरखों ने शब्द गावे हैं। सो 70 साल जिन्होंने कीर्तन की सेवा सरंदे नाल हरिमंदर साहब के अंदर है, केंद्रीय सिख अजायब घर के अंदर है। बाबा श्याम सिंह साहब जी का सरंदा अज भी दर्शन दीदारियां वास्ते ओ संभाल के रख्या होया है, जिहदे नाल कीर्तन करदे रहे। आम रागी सिंघां च प्रचलित है कि सरंदे का साज पहलों नहीं सी, धन गुरु अर्जन साहब जी ने कृपा करके स्थापित किया, कहिंदे स्वर्ग चों लिआंदा है। सतगुरु अर्जन साहब आप सरंदे ना कीर्तन करिया करदे चो जी प्रीतम है। सो ये ऐसी परंपरा सतगुरां ने कृपा करके रागां विच गुरु की बाणी रागां दे निर्धारित समय दे नियत होए समय ते फिर गाउण दी आग्या है। भागां वाले गुरु के प्यारे ने जिन्हां नूं ये वडमुल्ली दात सतगुरु ने कृपा करके ये बख्शी है, सतगुरु बख्शिश कर ही रखण। पर अज दा जमाना समा बदलता जाता है, ना कोई इन्नी मेहनत करन नूं तैयार है ते ना कोई ऐसा सुभावक बनता है। लोड भी कोई नहीं, थोड़े जिहे नाल ही सर जाता है, वीजे मिल जाते ने, थोड़े शब्दों नाल कीर्तन का कम चल जाता है, थोड़े शब्दों की व्याख्या नाल कथा का भी चल जाता है। जिहड़ी ये विद्या सी ना उच्ची सुची गुरु ग्रंथ साहब जी दी तुरकी बाणी दी कीर्तन दी ते कथा दी, ये आम ही खालसा जी गीतां नाल संगीतां नाल अज रलदी जा रही है। सतगुरु रहमत बख्शिश करन लोग जाने इहो गीत है, यह तो ब्रह्म विचार है। ज्यों कांसी उपदेश होए मान संवरती बार, ऐसी है गुरु की बाणी सतगुरु ने कृपा करके ये फरमाई है। भाई साहब भाई रणधीर सिंह साहब जी नारंगवाल वाले, वो किसी थान पर कीर्तन वास्ते जान लगे, ਲੁਧਿਆਣੇ ਸਟੇਸ਼ਨ 'ਤੇ ਆਏ, ਟ੍ਰੇਨ 'ਤੇ ਬੈਠਣਾ ਸੀ। ਪਤਾ ਲੱਗਾ ਵੀ ਅੰਮ੍ਰਿਤਸਰ ਸਾਹਿਬ ਵੱਲੋਂ ਆਉਣ ਵਾਲੀ ਗੱਡੀ ਇੱਕ ਘੰਟਾ ਲੇਟ ਹੋ ਗਈ ਹੈ। ਨਾਲ ਦੇ ਸਾਥੀਆਂ ਨੂੰ ਕਹਿਣ ਲੱਗੇ ਵਿਛਾਓ ਇੱਥੇ ਕੱਪੜਾ ਅਤੇ ਇੱਥੇ ਕੀਰਤਨ ਕਰੀਏ, ਇੱਕ ਘੰਟਾ ਕੀਰਤਨ ਤੋਂ ਬਗੈਰ ਅਜਾਈਂ ਸਮਾਂ ਕਿਉਂ ਗਵਾਈਏ, ਲਿਆਓ ਕੀਰਤਨ ਕਰੀਏ। ਜਿਨ੍ਹਾਂ ਦੀ ਰੂਹ ਦੀ ਖੁਰਾਕ ਹੀ ਕੀਰਤਨ ਬਣ ਗਿਆ ਖਾਲਸਾ ਜੀ, ਐਸੇ ਗੁਰੂ ਕੇ ਪਿਆਰੇ ਦਰੋਂ ਕਰੋ ਵਰੋ ਸਾਏ ਹੋਏ ਮਹਾਨ ਗੁਰੂ ਕੇ ਸਿੱਖ ਹੈ। ਸੋ ਸਤਿਗੁਰੂ ਕਿਰਪਾ ਕਰਨ, ਜਿਸ ਕੀਰਤਨ ਦੇ ਨਾਲ ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਰਥਮੀ ਸੱਚਾ ਟੋਹੈ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਧੰਨ ਗੁਰੂ ਨਾਨਕ ਸਾਹਿਬ, ਕੀਰਤਨ ਦੁਆਰਾ ਜੀਵਾਂ ਨੂੰ ਜਿੱਥੇ ਵੀ ਹਜ਼ੂਰ ਗਏ ਉੱਥੇ ਕੀਰਤਨ ਦੁਆਰਾ ਤਾਰਿਆ, ਕੀਰਤਨ ਦੇ ਨਾਲ ਜੋੜਿਆ ਅਤੇ ਦਿਲ ਦਾ ਵਲਵਲਾ। ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛੀ, ਉਹ ਕਹਿੰਦੇ ਨੇ ਮੇਰੇ ਸਤਿਗੁਰੂ ਦਾ ਖਿਆਲ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵੈ। ਸਿੱਖਾਂ ਦੇ ਘਰ ਹੀ ਧਰਮ ਦੀਆਂ ਜਗ੍ਹਾ ਬਣ ਜਾਣ, ਧਰਮ ਦੀਆਂ ਜਗ੍ਹਾ ਧਰਮਸਾਲਾ ਬਣ ਜਾਣ, ਗੁਰਦੁਆਰੇ ਗੁਰੂ ਕੇ ਸਿੱਖਾਂ ਦੇ ਘਰ ਹੀ ਗੁਰਦੁਆਰੇ ਬਣ ਜਾਣ। ਗੁਰਦੁਆਰੇ ਅਸੀਂ ਆਉਂਦੇ ਹਾਂ, ਗੁਰੂ ਕੇ ਦਰਸ਼ਨ ਕਰਦੇ ਹਾਂ, ਗੁਰੂ ਕੀ ਬਾਣੀ ਦਾ ਨਿਤਨੇਮ ਕੀਰਤਨ ਕਥਾ ਦਾ ਆਨੰਦ ਮਾਣਦੇ ਹਾਂ। ਜੇ ਘਰ ਵਿੱਚ ਹੀ ਗੁਰੂ ਕਿਰਪਾ ਕਰ ਦੇਵੇ ਤਾਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਨਾਲ ਜੁੜ ਜਾਣਾ ਅਤੇ ਫਿਰ ਆਪ ਕੀਰਤਨ ਅਤੇ ਫਿਰ ਬੱਚਿਆਂ ਨੂੰ ਕੀਰਤਨ ਸਿਖਾਉਣਾ ਅਤੇ ਫਿਰ ਘਰੇ ਹੀ ਕੀਰਤਨ ਦੀਆਂ ਸ਼ਹਿਬਰਾਂ ਲਾ ਲੈਣੀਆਂ ਹੈ। ਬੜੇ ਬੜੇ ਗੁਰਸਿੱਖ ਪਰਿਵਾਰ ਐਸੇ ਨੇ, ਬੜੀ ਉਹਨਾਂ 'ਤੇ ਗੁਰੂ ਕੀ ਕਿਰਪਾ ਹੈ, ਆਪ ਕੀਰਤਨ ਕਰਦੇ ਨੇ, ਆਪਣੇ ਬੱਚਿਆਂ ਨੂੰ ਕੀਰਤਨ ਦੀ ਪ੍ਰੇਰਨਾ ਦੇ ਕੇ ਕੀਰਤਨੀਏ ਬਣਾਇਆ ਹੋਇਆ ਹੈ। ਸੋ ਐਸੀ ਰਹਿਮਤ ਸਤਿਗੁਰੂ ਕਿਰਪਾ ਕਰਕੇ ਕਰਨ। ਮੈਂ ਕੱਲ੍ਹ ਦੀਵਾਨ 'ਚ ਬੇਨਤੀ ਕੀਤੀ ਸੀ, ਮਨੁੱਖ ਸਾਰੀਆਂ ਜੂਨਾਂ 'ਚ ਬੜਾ ਉੱਤਮ ਮੰਨਿਆ ਹੋਇਆ ਹੈ, ਬਾਕੀ ਜਿੰਨੀਆਂ ਜੂਨਾਂ ਨੇ ਇਉਂ ਕਹਿ ਲਈਏ ਵੀ 83,99,999 ਜੂਨਾਂ ਮਨੁੱਖ ਦਾ ਪਾਣੀ ਭਰਨ ਹਾਰੀਆਂ ਹਨ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਬਾਕੀ ਸਾਰੀਆਂ ਦਾ ਚੌਧਰੀ ਨੰਬਰਦਾਰ ਇੱਕ ਮਨੁੱਖ ਨੂੰ ਬਣਾਇਆ ਹੈ, ਜਿਹੜਾ ਸਾਰਿਆਂ ਨਾਲੋਂ ਜਾਗਦੇ ਦਿਮਾਗ ਵਾਲਾ ਅਤੇ ਸਿਆਣਾ ਮੰਨਿਆ ਸੀ। ਉਹਨੂੰ ਸਮਝਾਉਣ ਵਾਸਤੇ ਹਜ਼ਾਰਾਂ ਮਨ ਗ੍ਰੰਥ ਬਣੇ, ਹਜ਼ਾਰਾਂ ਮਨ ਗ੍ਰੰਥ ਹੈ। ਇੱਕ ਕੰਡੇ 'ਤੇ ਪਾ ਕੇ ਤੋਲਣੇ ਹੋਣ ਤਾਂ ਉਹ ਕੰਡਾ ਵੀ ਨਹੀਂ ਸ਼ਾਇਦ ਇੰਨਾ ਭਾਰ ਚੁੱਕ ਸਕਦਾ ਹੈ। ਕਿੰਨਾ ਸਾਹਿਤ ਹੈ ਵੱਖ ਵੱਖ ਧਰਮਾਂ ਦੇ ਲੋਕਾਂ ਦੇ ਕੋਲ, ਲਾਇਬ੍ਰੇਰੀਆਂ ਭਰੀਆਂ ਪਈਆਂ ਨੇ ਖਾਲਸਾ ਜੀ, ਇੰਨੇ ਪੁਸਤਕਾਲਿਆ ਗ੍ਰੰਥ ਹੈ ਸਾਡੇ ਕੋਲ, ਜੁਗੋ ਜੁਗਾ ਟਲ ਧਰਮੀ ਪਿਤਾ ਸਤਿਗੁਰੂ ਜੀ ਦਾ ਬਾਣੀ ਦਾ ਉਪਦੇਸ਼ ਹੈ। ਮਨੁੱਖ ਨੂੰ ਸਮਝਾਉਣ ਵਾਸਤੇ ਸਾਰੇ ਮਹਾਂਪੁਰਖਾਂ ਨੇ ਬੜਾ ਢਿੱਲ ਲਾਇਆ, ਬੜਾ ਯਤਨ ਕੀਤਾ, ਬੜੇ ਉਪਦੇਸ਼ ਬਖਸ਼ੇ, ਪਰ ਮਨੁੱਖ ਮਨੁੱਖ ਨਾ ਬਣ ਸਕਿਆ, ਬੰਦਾ ਬੰਦਾ ਨਾ ਬਣ ਸਕਿਆ। ਕਿਸੇ ਮਹਾਂਪੁਰਖ ਨੇ ਬਹੁਤੇ ਗ੍ਰੰਥ ਤਾਂ ਕਿ ਇੱਕ ਸਫ਼ੇ ਦੀ ਕਿਤਾਬ 'ਤੇ ਦੋ ਅੱਖਰ ਵੀ ਨਹੀਂ ਲਿਖੇ, ਜਿਹੜੇ ਪਸ਼ੂ ਨੂੰ ਸੰਬੋਧਨ ਹੋ ਕੇ ਆਖਿਆ ਹੋਵੇ ਪਸ਼ੂਆ ਤੂੰ ਪਸ਼ੂ ਬਣ ਜਾ, ਕੁੱਤਿਆ ਤੂੰ ਕੁੱਤਿਆ ਬਣ ਜਾ, ਗਧਿਆ ਤੂੰ ਗਧਾ ਬਣ ਜਾ। ਜਿਸ ਪਸ਼ੂ ਪੰਛੀਆਂ ਦਾ ਜ਼ਿੰਮੇਵਾਰ ਸਿਕਦਾਰ ਚੌਧਰੀ ਮਨੁੱਖ ਨੂੰ ਬਣਾਇਆ, ਉਹਨੂੰ ਸਮਝਾਉਣ ਵਾਸਤੇ ਸਾਰਾ ਯਤਨ ਹੈ। ਪਸ਼ੂਆਂ ਦੀ ਦੁਨੀਆ ਅਤੇ ਪੰਛੀਆਂ ਦੀ ਦੁਨੀਆ ਨੂੰ ਕਿਸੇ ਮਹਾਂਪੁਰਖ ਨੇ ਕੋਈ ਗ੍ਰੰਥ ਲਿਖ ਕੇ ਨਹੀਂ ਸੰਬੋਧਨ ਕੀਤਾ ਹੈ। ਮੈਂ ਕੱਲ੍ਹ ਕੁਝ ਪ੍ਰਮਾਣ ਆਪ ਜੀ ਦੀ ਸੇਵਾ 'ਚ ਬੇਨਤੀ ਕੀਤੀ ਸੀ, ਲੇਕਿਨ ਪਸ਼ੂਆਂ ਦੀ ਦੁਨੀਆ ਤੋਂ, ਪੰਛੀਆਂ ਦੀ ਦੁਨੀਆ ਤੋਂ ਸਤਿਗੁਰਾਂ ਨੇ ਸਾਨੂੰ ਹੁਕਮ ਕੀਤਾ ਵੀ ਜੇ ਆਪਣੀ ਆਪ ਕੋਈ ਅਕਲ ਨਹੀਂ ਸੋਝੀ ਨਹੀਂ ਤਾਂ ਉਹਨਾਂ ਤੋਂ ਸਾਨੂੰ ਸਿੱਖਿਆ ਜ਼ਰੂਰ ਲੈ ਲੈਣੀ ਚਾਹੀਦੀ ਹੈ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਤੇਰੀ ਜ਼ਿੰਦਗੀ ਨਾਲੋਂ ਤਾਂ ਮੈਂ ਬਲਿਹਾਰ ਜਾਵਾਂ, ਉਹਨਾਂ ਦੇ ਪੰਛੀਆਂ ਦੀ ਦੁਨੀਆ ਤੋਂ, ਪੰਛੀਆਂ ਤੋਂ ਬਲਿਹਾਰ ਜਾਵਾਂ। ਔਰ ਕਹਿਰਾਂ ਦੀ ਸਰਦੀ, ਬਰਫ਼ ਪੈਂਦੀ ਹੈ, ਤੁਹਾਨੂੰ ਪਤਾ ਹੀ ਹੈ ਜਦੋਂ ਬਰਫ਼ ਪੈਂਦੀ ਹੈ, ਪੈਂਦੀ ਹੋਈ ਸਨੋਹ, ਪੈਂਦੀ ਹੋਈ ਬਰਫ਼, ਕਹਿਰ ਦੀ ਸਰਦੀ, ਕਮਰਿਆਂ 'ਚ ਬੈਠੇ ਹੈ, ਹੀਟ ਲੱਗੀ ਹੋਈ ਹੈ, ਲੇਕਿਨ ਉਹ ਪੰਛੀਆਂ ਦੀ ਦੁਨੀਆ ਵਾਸਤੇ ਕਿੱਥੇ ਕਮਰੇ ਅਤੇ ਕਿੱਥੇ ਹੀਟ ਲੱਗੀ ਹੋਈ ਹੈ। ਕਹਿਰਾਂ ਦੀ ਸਰਦੀ 'ਚੋਂ ਦਾਣੇ ਚੋਗੇ ਚੁਗਦੇ ਫਿਰਦੇ ਨੇ ਬਰਫ਼ੀਲੇ ਇਲਾਕਿਆਂ ਚੁੰਝਾਂ ਮਾਰ ਮਾਰ ਕੇ, ਜੇ ਝੱਖੜ ਹਨੇਰੀ ਚੱਲੀ ਅਤੇ ਤਾਂ ਵੀ ਵਿਚਾਰੇ ਬਾਹਰ, ਜੇ ਗਰਮੀ ਚੱਲੀ ਅਤੇ ਤਾਂ ਵੀ ਬਾਹਰ, ਜੇ ਸਰਦੀ ਚੱਲੇ ਅਤੇ ਤਾਂ ਵੀ ਬਾਹਰ। ਉਹ ਦਾਣੀ ਚੁਗਦੇ ਹੋਏ ਚੁਗ ਚੁਗ ਕੇ ਖਾਂਦੇ ਨੇ ਅਤੇ ਨਾਲ ਉਸ ਪਰਮੇਸ਼ੁਰ ਦਾ ਸ਼ੁਕਰਾਨਾ ਕਰਦੇ ਹਨ, ਧੰਨਵਾਦ ਕਰਦੇ ਨੇ। ਮਾਲਕ ਤੇਰਾ ਸ਼ੁਕਰ ਹੈ, ਤੂੰ ਸਾਨੂੰ ਇਹ ਦਾਤ ਦਿੱਤੀ ਹੈ। ਪੰਛੀ ਜਿਹੜਾ ਵਿਚਾਰਾ ਉਹ ਕਹਿਰ ਦੀ ਗਰਮੀ, ਕਹਿਰ ਦੀ ਸਰਦੀ, ਬਰਫ ਠੰਡ ਸਹਾਰ ਕੇ ਵੀ ਉਹ ਚੋਗੇ ਚੁਗਦਾ ਹੋਇਆ ਵੀ ਪਰਮੇਸ਼ੁਰ ਦਾ ਸ਼ੁਕਰਾਨਾ ਕਰਦਾ ਅਤੇ ਰੱਬ ਨੂੰ ਭੁੱਲਦਾ ਨਹੀਂ। ਐ ਮਨੁੱਖ, ਤੂੰ 36 ਤਰ੍ਹਾਂ ਦੇ ਮਾਲਕ ਦੇ ਦਿੱਤੇ ਹੋਏ ਪਦਾਰਥ ਖਾਨਾ, ਸੁੰਦਰ ਮਕਾਨਾਂ ਅਸਥਾਨਾਂ 'ਚ ਨਿਵਾਸ ਕਰਦਾ ਹੈ। ਤੇਰੇ ਕੋਲ ਕੋਈ ਸਮਾਂ ਨਹੀਂ ਗੁਰੂ ਕੀ ਸੰਗਤ ਕਰਨ ਦਾ ਅਤੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨ ਦਾ, ਕੋਈ ਤੇਰੇ ਕੋਲ ਸਮਾਂ ਨਹੀਂ। ਹਜ਼ੂਰ ਨੇ ਭਗਤ ਰਸਨਾ ਦੁਆਰਾ ਗੁਰਬਾਣੀ 'ਚ ਖਿਆਲ ਦਿੱਤਾ ਵੀ ਫਰੀਦਾ ਹੋਂ ਬਲਿਹਾਰੀ, ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ, ਰੱਬ ਨਾ ਛੋਡਣ ਪਾਸ। ਕਹਿਰ ਦੀ ਸਰਦੀ ਵਿੱਚ ਵੀ ਰੱਬ ਦਾ ਨਾਮ ਨਹੀਂ ਛੱਡਦੇ, ਉੱਥੇ ਵੀ ਯਾਦ ਕਰਦੇ ਹਨ। ਜਿਹੋ ਜਿਹਾ ਖਾਲਸਾ ਜੀ ਮਨੁੱਖ ਦਾ ਸੁਭਾਅ ਹੋਵੇ ਨਾ, ਉਹਨੂੰ ਸਾਰੀ ਲੁਕਾਈ ਉਹੋ ਜਿਹੀ ਨਜ਼ਰ ਆਉਂਦੀ ਹੈ। ਛੋਟੀ ਜਿਹੀ ਘਟਨਾ ਭਾਈ ਗੁਰਦਾਸ ਸਾਹਿਬ ਨੇ ਵਰਣਨ ਕੀਤੀ, ਬੇਨਤੀ ਕਰਾਂ। ਭਗਵਾਨ ਕ੍ਰਿਸ਼ਨ ਜੀ ਬੈਠੇ ਹੋਏ ਅਤੇ ਧਰਮ ਪੁੱਤਰ ਯੁਧਿਸ਼ਠਿਰ ਦਰਸ਼ਨ ਕਰਨ ਵਾਸਤੇ ਆਇਆ, ਬੇਨਤੀ ਕੀਤੀ, ਮਹਾਰਾਜ ਬੜਾ ਚਿੱਤ ਪ੍ਰਸੰਨ ਹੈ ਆਪ ਜੀ ਦਾ, ਬੜੇ ਖੁਸ਼ ਬੈਠੇ ਹੋ, ਕੋਈ ਪਾਪੀ ਆਦਮੀ ਤੁਹਾਡੇ ਮੱਥੇ ਲੱਗ ਜਾਂਦਾ ਉਹਦੇ ਪਾਪ ਕੱਟੇ ਜਾਣੇ ਸਨ। ਕਹਿਣਗੇ ਬੈਠ ਜਾ ਧਰਮ ਪੁੱਤਰ, ਥੋੜ੍ਹਾ ਸਮਾਂ ਹੋਇਆ ਅਤੇ ਚੱਕਰਵਰਤੀ ਪਾਤਸ਼ਾਹ ਸਦਾਉਣ ਵਾਲਾ ਦੁਰਯੋਧਨ ਆ ਗਿਆ ਹੈ। ਕਹਿੰਦੇ ਮਹਾਰਾਜ ਅੱਜ ਪਤਾ ਨਹੀਂ ਕੌਣ ਸਵੇਰੇ ਸਵੇਰੇ ਤੁਹਾਡੇ ਮੱਥੇ ਆਉਣ ਲੱਗਾ, ਬੜਾ ਚਿਹਰਾ ਮੁਰਝਾਇਆ ਹੋਇਆ ਹੈ, ਬੜੇ ਉਦਾਸ ਬੈਠੇ ਹੋ, ਕੀ ਕਾਰਨ ਹੈ? ਕੋਈ ਪੁੰਨੀ ਆਦਮੀ ਤੁਹਾਡੇ ਮੱਥੇ ਲੱਗਣਾ ਚਾਹੀਦਾ ਸੀ, ਕਿੱਥੋਂ ਕੋਈ ਸਵੇਰੇ ਸਵੇਰੇ ਤੁਹਾਡੇ ਆਉਣ ਮੱਥੇ ਲੱਗਾ ਹੋਵੇਗਾ, ਜਿਸ ਕਰਕੇ ਚਿਹਰਾ ਮੁਰਝਾਇਆ ਉਤਰਿਆ ਹੋਇਆ ਹੈ। ਕਹਿਣ ਲੱਗੇ ਯੁਧਿਸ਼ਠਿਰ ਕਹਿੰਦਾ ਵੀ ਬੜੇ ਚਿੱਤ ਪ੍ਰਸੰਨ ਬੈਠੇ ਹੋ, ਤੂੰ ਕਹਿੰਦਾ ਬੜੇ ਉਦਾਸ ਬੈਠੇ ਹੋ, ਇਹ ਕਹਿੰਦਾ ਵੀ ਕੋਈ ਪਾਪੀ ਆਦਮੀ ਮੱਥੇ ਲੱਗਣਾ ਚਾਹੀਦਾ ਸੀ, ਤੂੰ ਕਹਿੰਦਾ ਕੋਈ ਪੁੰਨੀ ਆਦਮੀ ਮੱਥੇ ਲੱਗਣਾ ਚਾਹੀਦਾ ਸੀ, ਦੋਵੇਂ ਜਾਣੀ ਜਾਓ ਅਤੇ ਤੂੰ ਪੁੰਨੀ ਆਦਮੀ ਲੱਭ ਕੇ ਲਿਆ ਅਤੇ ਕੋਈ ਪਾਪੀ ਆਦਮੀ ਲੱਭ ਕੇ ਲਿਆਵੇ, ਦੋਵੇਂ ਚੱਲ ਪਏ। ਕੋਈ ਸਮੇਂ ਬਾਅਦ ਮੁੜ ਕੇ ਆਏ, ਕਹਿਣ ਕੇ ਲੈ ਕੇ ਆਏ ਹੋ। ਧਰਮ ਪੁੱਤਰ ਯੁਧਿਸ਼ਠਿਰ ਨੇ ਬੇਨਤੀ ਕੀਤੀ, ਮਹਾਰਾਜ ਮੈਂ ਨਿਗਾਹ ਮਾਰ ਕੇ ਵੇਖਿਆ ਵੀ ਮੇਰੇ ਨਾਲੋਂ ਵੱਡਾ ਪਾਪੀ ਹੈ ਹੀ ਕੋਈ ਨਹੀਂ, ਮੇਰੇ 'ਤੇ ਕਿਰਪਾ ਕਰ ਦਿਓ। ਚੱਕਰਵਰਤੀ ਪਾਤਸ਼ਾਹ ਦੁਰਯੋਧਨ ਨੂੰ ਪੁੱਛਿਆ ਵੀ ਕੋਈ ਪੁੰਨੀ ਆਦਮੀ ਲਿਆਇਆ, ਉਹਨੇ ਆਖਿਆ ਸਾਰੀ ਦੁਨੀਆ ਪਾਪ ਕਮਾਈ ਜਾਂਦੀ ਹੈ, ਪੁੰਨੀ ਆਦਮੀ ਕਿੱਥੋਂ ਲੱਭ ਲਿਆਉਂਦਾ ਹੈ। ਭਾਈ ਗੁਰਦਾਸ ਸਾਹਿਬ ਨੂੰ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੇ ਜ਼ਰੂਰ ਬਚਨ ਪੜ੍ਹੇ ਹੋਣਗੇ, ਬੁਰਾ ਨਾ ਕੋਈ ਯੁਧਿਸ਼ਠਿਰ ਹੈ, ਦੁਰਯੋਧਨ ਕੋਈ ਭਲਾ ਨਾ ਮੰਗੈ। ਦੁਰਯੋਧਨ ਨੂੰ ਕੋਈ ਭਲਾ ਮਾਨਸ, ਕੋਈ ਪੁੰਨੀ ਆਦਮੀ ਨਹੀਂ ਦਿਸਿਆ ਅਤੇ ਯੁਧਿਸ਼ਠਿਰ ਨੂੰ ਕੋਈ ਪਾਪੀ ਨਹੀਂ ਦਿਸਿਆ। ਜਿਹੋ ਜਿਹੀ ਮਨੁੱਖ ਦੀ ਆਪਣੀ ਦ੍ਰਿਸ਼ਟੀ ਹੁੰਦੀ ਨਾ, ਉਹੋ ਜਿਹਾ ਉਹਨੂੰ ਨਜ਼ਰੀ ਪੈਂਦਾ। ਫੱਗਣ ਚੇਤਰ ਦੇ ਦਿਨ ਕਣਕ ਦਾ ਫਸਲ ਪੱਕਣ ਵਾਲੀ, ਤਿੰਨ ਆਦਮੀ ਤੁਰੇ ਜਾਂਦੇ ਨੇ, ਇੱਕ ਭਗਤ ਤੁਰਿਆ ਜਾਂਦਾ, ਇੱਕ ਸੰਤ ਰੱਬ ਦਾ ਪਿਆਰਾ ਵਾਹਿਗੁਰੂ, ਇੱਕ ਸੰਤ ਭਗਤ ਤੁਰਿਆ ਜਾਂਦਾ, ਇੱਕ ਪਹਿਲਵਾਨ ਅਤੇ ਇੱਕ ਦੁਕਾਨਦਾਰ ਹੈ। ਸੱਜੇ ਹੱਥ ਕਣਕ ਦੇ ਖੇਤ 'ਚ ਤਿੱਤਰ ਬੋਲ ਪਿਆ ਹੈ। ਸਾਰੇ ਪੁੱਛਣ ਲੱਗੇ ਵੀ ਉਹ ਦੁਕਾਨਦਾਰ ਨੂੰ ਵੀ ਦੱਸ ਇਹ ਤਿੱਤਰ ਕੀ ਬੋਲਦਾ ਹੈ। ਕਹਿਣ ਲੱਗਾ ਉਹ ਦੁਕਾਨ ਕਰਨ ਵਾਲਾ ਵੀ ਇਹ ਤਿੱਤਰ ਬੋਲਦਾ ਹੈ, ਲੂਣ ਘਿਓ ਤੇਲ ਅਦਰਕ ਹੈ, ਵੀ ਦੁਕਾਨ 'ਤੇ ਵਸਤੂਆਂ ਰੱਖਣੀਆਂ ਚਾਹੀਦੀਆਂ ਨੇ, ਇਹ ਤਿੱਤਰ ਇਹ ਬੋਲਦਾ ਹੈ। ਪਹਿਲਵਾਨ ਕਹਿਣ ਲੱਗਾ ਝੂਠ ਬੋਲਦਾ ਹੈ, ਤਿੱਤਰ ਇਹ ਨਹੀਂ ਕਹਿੰਦਾ। ਕਹਿੰਦੇ ਫਿਰ ਤੂੰ ਦੱਸ ਵੀ ਇਹ ਕੀ ਕਹਿੰਦਾ ਹੈ। ਕਹਿੰਦੇ ਤਿੱਤਰ ਬੋਲਦਾ ਹੈ ਵੀ ਖਾ ਘਿਓ ਕਰ ਕਸਰਤ ਹੈ, ਵੀ ਘਿਓ ਖਾਣਾ ਚਾਹੀਦਾ, ਖੁਰਾਕ ਖਾਓ ਅਤੇ ਕਸਰਤ ਕਰਨੀ ਚਾਹੀਦੀ, ਡੰਡ ਬੈਠਕਾਂ ਕੱਢਣੀਆਂ ਚਾਹੀਦੀਆਂ ਹਨ, ਕਿਉਂਕਿ ਆਪੋ ਆਪਣਾ ਸੁਭਾਅ ਹੈ। ਦੁਕਾਨਦਾਰ ਨੂੰ ਆਪਣੀ ਗੱਲ ਸਮਝ ਵਿੱਚ ਆਈ ਹੈ, ਭਲਵਾਨ ਨੂੰ ਆਪਣੀ ਗੱਲ ਸਮਝ ਵਿੱਚ ਆਈ ਹੈ। ਰੱਬ ਦੇ ਪਿਆਰੇ ਭਗਤ ਨੇ ਆਖਿਆ ਦੋਵੇਂ ਹੀ ਝੂਠ ਬੋਲਦੇ ਹੋ, ਇਹ ਤਿੱਤਰ ਇਹ ਨਹੀਂ ਕਹਿੰਦਾ ਜੋ ਤੁਸੀਂ ਦੱਸ ਰਹੇ ਹੋ। ਕਹਿੰਦੇ ਫਿਰ ਤੂੰ ਦੱਸ ਵੀ ਤਿੱਤਰ ਕੀ ਬੋਲਦਾ ਹੈ। ਕਹਿੰਦੇ ਤਿੱਤਰ ਕਹਿੰਦਾ ਸੁਬਹਾਨ ਤੇਰੀ ਕੁਦਰਤ ਹੈ, ਇਹ ਤਾਂ ਪਰਮੇਸ਼ਰ ਨੂੰ ਯਾਦ ਕਰਦਾ, ਇਹ ਤਾਂ ਵਾਹਿਗੁਰੂ ਨੂੰ ਯਾਦ ਕਰਦਾ, ਉਹਦਾ ਸਿਮਰਨ ਕਰਦਾ ਹੈ। ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਵਾਲਿਆਂ ਨੇ ਆਪਾਂ ਕਈ ਵਾਰੇ ਬਚਨ ਪੜ੍ਹਿਆ ਹੋਵੇਗਾ, ਧੰਨ ਗੁਰੂ ਰਾਮਦਾਸ ਮਹਾਰਾਜ ਦਾ ਮਲਾਰ ਰਾਗ ਦੇ ਅੰਦਰ ਹੈ, ਜਿਨ੍ਹਾਂ ਦੀ ਐਸੀ ਪ੍ਰੀਤ ਬਣ ਗਈ, ਐਸੀ ਸ਼ਰਧਾ ਜਾਗ ਪਈ, ਉਹਨਾਂ ਨੂੰ ਜਰੇ ਜਰੇ ਵਿੱਚੋਂ, ਕਿਸੇ ਗੜਗੜਾਹਟ ਵਿੱਚੋਂ, ਕਿਸੇ ਪੰਜਾਂ ਤੱਤਾਂ ਦੀ ਆਵਾਜ਼ ਵਿੱਚੋਂ ਵੀ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਸੁਣਾਈ ਦਿੰਦਾ। ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੇ ਰਾਮ। ਸਾਰੇ ਥਾਵਾਂ ਤੋਂ ਪਰਮੇਸ਼ਰ ਦਾ ਨਾਮ ਉਹਨਾਂ ਨੂੰ ਸੁਣਾਈ ਦੇਵੇਗਾ। ਆਪਾਂ ਕਈ ਵਾਰੀ ਬਚਨ ਸਤਿਗੁਰੂ ਜੀ ਦਾ ਮਲਾਰ ਰਾਗ ਵਿੱਚ ਪੜ੍ਹਿਆ ਹੋਵੇਗਾ। ਸੋ ਸਤਿਗੁਰੂ ਕਹਿੰਦੇ ਨੇ, ਚਾਤ੍ਰਿਕ ਮੋਰ ਬੋਲਤ ਦਿਨ ਰਾਤੀ, ਸੁਣ ਕੰਨ ਹਰ ਕੀ ਕੋਹਰ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਇਸ ਤਰ੍ਹਾਂ ਹਰਨ ਆਦਿਕ, ਮੋਰ ਆਦਿਕ, ਬਬੀਹੇ ਆਦਿਕ ਬੋਲਦੇ ਨੇ, ਉਹਨਾਂ ਦੇ ਬੋਲ ਵਿੱਚੋਂ ਵੀ ਪਰਮੇਸ਼ਰ ਦਾ ਜਾਪ ਸੁਣਾਈ ਦਿੰਦਾ ਵੀ ਇਹ ਪਰਮੇਸ਼ਰ ਨੂੰ ਯਾਦ ਕਰਦੇ ਹਨ। ਐਸੀ ਅਵਸਥਾ ਗੁਰੂ ਕੇ ਪਿਆਰਿਆਂ ਨੂੰ ਪ੍ਰਾਪਤ ਹੋ ਜਾਂਦੀ ਹੈ ਜਿਹੜੇ ਅੱਠੇ ਪੈਰ ਪਾਓ ਭਗਤੀ ਅਤੇ ਬੰਦਗੀ ਕਰਨ ਵਾਲੇ ਹਨ। ਬਾਬਾ ਅਤਰ ਸਿੰਘ ਸਾਹਿਬ ਜੀ ਮਹਾਂਪੁਰਖ ਮਸਤੂ ਆਉਣੇ ਵਾਲੇ, ਉਹਨਾਂ ਦੇ ਕੋਲ ਇੱਕ ਨੌਜਵਾਨ ਆ ਗਏ ਹੈ। ਅਸੀਂ ਝੱਟ ਕਿੰਤੂ ਪਰੰਤੂ ਵਾਲਾ ਸੁਭਾਅ ਸਾਡਾ ਇਹ ਬਣਿਆ ਰਹਿੰਦਾ ਹੈ। ਬੇਨਤੀ ਕੀਤੀ ਜੀ, ਗੁਰੂ ਗ੍ਰੰਥ ਸਾਹਿਬ 'ਚ ਜਿਹੜਾ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੇ ਰਾਮ, ਇਹ ਕਿਵੇਂ ਹੋ ਸਕਦਾ ਮੈਨੂੰ ਦੱਸੋ। ਮਹਾਂਪੁਰ ਕਹਿਣਗੇ, ਪ੍ਰੇਮੀਆਂ ਇਹ ਅਵਸਥਾ ਬਣਾਉਣੀ ਪੈਂਦੀ ਹੈ। ਮਹਾਂਪੁਰਖੋ ਫਿਰ ਮੈਨੂੰ ਸੁਣਾਓ, ਇਹ ਕਿਰਪਾ ਕਰਨ। ਕਹਿਣ ਲੱਗੇ, ਠੀਕ ਹੈ, ਕੱਲ੍ਹ ਨੂੰ ਅੰਮ੍ਰਿਤ ਵੇਲੇ ਸਣੇ ਕੇ ਅਸੀਂ ਇਸ਼ਨਾਨ ਕਰਕੇ ਸਵਾ ਪਹਿਰ ਦੇ ਤੜਕੇ ਸਾਡੇ ਕੋਲ ਆ ਜਾਵੇਂ। ਜਦੋਂ ਉਹ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਵਾ ਪਹਿਰ ਦੇ ਤੜਕੇ ਮਹਾਂਪੁਰਖਾਂ ਕੋਲ ਆਉਣ ਬੈਠਾ, ਮਹਾਂਪੁਰਖ ਕਹਿਣ ਲੱਗੇ, ਮਨ ਬਿਰਤੀ ਨੂੰ ਇਕਾਗਰਤਾ ਸਹਿਤ ਕਰਕੇ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ, ਸੁਣ ਕੀ ਆਵਾਜ਼ ਆਉਂਦੀ ਹੈ? ਕਹਿਣ ਲੱਗਾ, ਮਹਾਰਾਜ ਆਹ ਬੜਰੁੱਖਾ ਪਿੰਡ ਹੈ ਨਾਲ ਹੀ, ਉੱਥੇ ਆਟਾ ਪੀਣ ਵਾਲੀ ਚੱਕੀ ਚੱਲ ਰਹੀ ਹੈ ਅਤੇ ਉਹਦੇ ਇੰਜਣ ਦੀ ਤੁੱਕ ਤੁੱਕ ਦੀ ਆਵਾਜ਼ ਸੁਣਾਈ ਦਿੰਦੀ ਹੈ, ਹੋਰ ਕੁਝ ਨਹੀਂ। ਮਹਾਂਪੁਰ ਕਹਿਣਗੇ, ਠੀਕ ਹੈ, ਕੱਲ੍ਹ ਨੂੰ ਫੇਰ ਆਵੇਂ। ਅਗਲੇ ਦਿਨ ਫੇਰ ਸੱਦ ਲਿਆ, ਅੰਮ੍ਰਿਤ ਵੇਲੇ ਆ ਗਿਆ। ਮਹਾਂਪੁਰ ਕਹਿਣ ਲੱਗੇ, ਅੱਜ ਮਨ ਨੂੰ ਟਿਕਾ ਕੇ ਵਾਹਿਗੁਰੂ ਨੂੰ ਯਾਦ ਕਰਕੇ ਸੁਣ ਵੀ ਕੀ ਆਵਾਜ਼ ਆਉਂਦੀ ਹੈ। ਜਦੋਂ ਸੁਣਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਹੋਰ ਕੋਈ ਆਵਾਜ਼ ਹੀ ਨਹੀਂ ਸੁਣਾਈ ਦਿੰਦੀ। ਕਿੱਥੇ ਜਿਹੜੀ ਤੁੱਕ ਤੁੱਕ ਦੀ ਇੰਜਣ ਦੀ ਆਵਾਜ਼ ਸੀ, ਅੱਜ ਵਾਹਿਗੁਰੂ 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 ਇਹ ਆਵਾਜ਼ ਸੁਣਾਈ ਦਿੰਦੀ ਹੈ। ਮਹਾਂਪੁਰ ਕਹਿਣਗੇ, ਪ੍ਰੇਮੀਆਂ ਇਹ ਯਤਨ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ। ਜੋ ਕੁਝ ਵੀ ਸੰਸਾਰ 'ਚ ਖੜਕਾ ਦੜਕਾ ਹੋ ਰਿਹਾ, ਪਰਮੇਸ਼ੁਰ ਦੇ ਪਿਆਰਿਆਂ ਨੂੰ ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾਂ ਨਹੀਂ ਜਾਣੀਐ। ਸਾਰੇ ਥਾਵਾਂ 'ਤੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਐਸੀ ਅਵਸਥਾ ਪ੍ਰਾਪਤ ਹੁੰਦੀ ਭਿੰਡਰਾਂ ਵਾਲੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ, ਉਹਨਾਂ ਨੇ ਵੀ ਅਵਸਥਾ ਵਿਖਾਈ ਸੀ ਗੁਰਸਿੱਖਾਂ ਨੂੰ। ਭਿੰਡਰੀ ਕੰਧਾਂ ਵਿੱਚੋਂ ਵੀ ਕੰਨ ਲਾਏ, ਤਖਤਿਆਂ ਵਿੱਚੋਂ ਵੀ ਪਰਮੇਸ਼ਰ ਦਾ ਜਾਪ ਸੁਣਾਈ ਦੇਣ ਲੱਗਾ। ਐਸੀ ਅਵਸਥਾ ਦੇ ਮਾਲਕ ਸਨ ਜਦੋਂ ਬਿਮਾਰ ਹੋ ਗਏ ਡਾਕਟਰ ਦੀਵਾਨ ਸਿੰਘ ਜੀ, ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸੈਕਟਰੀ, ਪਹਿਲੇ ਸੈਕਟਰੀ। ਮਹਾਂਪੁਰਖਾਂ ਦੇ ਇਲਾਜ ਵਾਸਤੇ ਜਦੋਂ ਆਏ, ਬੇਨਤੀ ਕੀਤੀ, ਫਤਿਹ ਬੁਲਾਈ, ਕੀ ਹਾਲ ਹੈ? ਕਹਿੰਦੇ, ਚੜ੍ਹਦੀ ਕਲਾ ਹੈ। ਸਰੀਰ ਦਾ ਕੀ ਹਾਲ ਹੈ? ਕਹਿੰਦੇ, ਸਰੀਰ ਤਾਂ ਨਾਸਵੰਤ ਹੈ, ਝੂਠਾ ਹੈ, ਬਿਨਸਨਹਾਰਾ ਹੈ। ਡਾਕਟਰ ਸਾਹਿਬ ਨੇ ਕਿਹਾ, ਮਹਾਂਪੁਰਖੋ, ਮੈਂ ਕਈ ਮਹਾਂਪੁਰਖਾਂ ਦੇ, ਬਾਬਾ ਅਤਰ ਸਿੰਘ ਸਾਹਿਬ ਜੀ ਉਹਨਾਂ ਦੇ ਵੀ ਦਰਸ਼ਨ ਕੀਤੇ, ਤੁਹਾਡਾ ਨਾਮ ਕਈ ਵਾਰ ਸੁਣਿਆ ਸੀ, ਚਲੋ ਇਸ ਬਹਾਨੇ 'ਚ ਦਰਸ਼ਨ ਹੋਏ ਨੇ, ਕੋਈ ਬਚਨ ਸੁਣਾਓ। ਬੜੇ ਕਰਨੀ ਕਮਾਈ ਵਾਲੇ ਸੀ ਡਾਕਟਰ ਦੀਵਾਨ ਸਿੰਘ ਜੀ। ਮਹਾਂਪੁਰਖੋ, ਕੋਈ ਬਚਨ ਸੁਣਾਓ। ਕਹਿਣ ਲੱਗੇ, ਕੀ ਬਚਨ ਸੁਣਾਈਏ? ਔਰ ਤੁਸੀਂ ਸਾਡਾ ਇਲਾਜ ਪਹਿਲੋਂ ਕਰੋ, ਫਿਰ ਸੁਣਾਵਾਂਗੇ। ਡਾਕਟਰ ਸਾਹਿਬ ਕਹਿਣ ਲੱਗੇ, ਮੈਨੂੰ ਪਤਾ ਹੈ ਬ੍ਰਹਮ ਗਿਆਨੀ ਦਾ ਜੀਵਨ ਇੱਕ ਢੋਲ ਵਰਗਾ ਹੁੰਦਾ, ਢੋਲ ਵਰਗਾ ਹੈ। ਢੋਲ ਮੜਿਆ ਹੋਵੇ, ਕੋਲ ਡੱਗਾ ਵੀ ਪਿਆ ਹੋਵੇ, ਪਰ ਜਿੰਨਾ ਚਿਰ ਡੱਗਾ ਨਾ ਮਾਰੀਏ ਢੋਲ ਦੇ ਉੱਪਰ, ਉਹਨਾਂ ਚਿਰ ਵਿੱਚੋਂ ਆਵਾਜ਼ ਨਹੀਂ ਸੁਣਾਈ ਦਿੰਦੀ। ਭਾਵੇਂ 100 ਸਾਲ ਤੁਸੀਂ ਢੋਲ ਮੜ ਕੇ ਰੱਖ ਛੱਡੋ, ਡੱਗਾ ਮਾਰੋਗੇ ਤਾਂ ਆਵਾਜ਼ ਆਵੇਗੀ, ਉਹਨਾਂ ਚਿਰ ਨਹੀਂ। ਜਦੋਂ ਤੱਕ ਮੈਂ ਆਪਣੇ ਮਨ ਦਾ ਫੁਰਨਾ ਕੋਈ ਜ਼ਾਹਰ ਨਾ ਕੀਤਾ, ਕੋਈ ਵਿਚਾਰ, ਉਦੋਂ ਤੱਕ ਤੁਸੀਂ ਮੈਨੂੰ ਕੋਈ ਬਚਨ ਨਹੀਂ ਸੁਣਾਉਣਾ ਹੈ। ਡਾਕਟਰ ਸਾਹਿਬ ਕਹਿਣਗੇ, ਮਹਾਂਪੁਰਖੋ, ਮੈਂ ਆਪਣੇ ਜੀਵਨ ਦੀ ਗਾਥਾ ਸੁਣਾਉਣੀ ਚਾਹੁੰਦਾ। ਜਦੋਂ ਮੈਂ ਆਪਣੀ ਕਾਰ ਵਿੱਚ ਬੈਠ ਕੇ ਉਹਦਾ ਐਕਸੀਲੇਟਰ ਦਬਾਉਣਾ ਤੇ ਇੰਜਣ ਦੇ ਕੂਹ ਕੂਹ ਆਵਾਜ਼ ਆਉਣ ਦੀ ਬਜਾਏ ਉਹਦੇ ਵਿੱਚੋਂ ਧੰਨ ਗੁਰੂ ਨਾਨਕ, ਸਤਿਗੁਰੂ ਨਾਨਕ, ਵਾਹਿਗੁਰੂ 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 ਇਹ ਆਵਾਜ਼ ਸੁਣਾਈ ਦਿੰਦੀ ਹੈ। ਸਤਿਗੁਰੂ ਦੀ ਕਿਰਪਾ ਹੈ। ਮਹਾਂਪੁਰਖਾਂ ਨੇ ਹੱਥ ਜੋੜ ਕੇ ਆਖਿਆ, ਡਾਕਟਰ ਸਾਹਿਬ ਬੜੀ ਤੁਹਾਡੇ 'ਤੇ ਸਤਿਗੁਰੂ ਦੀ ਕਿਰਪਾ ਹੈ, ਬੜੇ ਭਾਗਾਂ ਵਾਲੇ ਹੋ। ਬੇਨਤੀ ਕੀਤੀ ਜੇ ਮੈਂ ਦਿਲ ਦਾ ਵਲਵਲਾ ਸਾਂਝਾ ਕੀਤਾ ਤਾਂ ਤੁਸੀਂ ਵੀ ਕੋਈ ਵਚਨ ਸੁਣਾਓ। ਕਹਿਣ ਲੱਗੇ ਪਹਿਲਾਂ ਤੁਹਾਡਾ ਇਲਾਜ ਕਰੋ, ਵੇਖੋ ਫਿਰ ਅਸੀਂ ਤੁਹਾਨੂੰ ਵਚਨ ਜ਼ਰੂਰ ਸੁਣਾਵਾਂਗੇ। ਡਾਕਟਰ ਦੀਵਾਨ ਸਿੰਘ ਨੇ ਉਹ ਕੰਨਾਂ ਨੂੰ ਟੂਟੀ ਲਾਈ ਅਤੇ ਮਹਾਂਪੁਰਖਾਂ ਦੇ ਸਰੀਰ ਨੂੰ ਲਾਈ ਹੈ। ਜਿੱਥੇ ਟੂਟੀ ਲਾਈ ਉੱਥੋਂ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਵੇਂ ਕਿਸੇ ਨੂੰ ਨੀਂਦ ਆ ਜਾਂਦੀ ਨਾ, ਚੇਤਾ ਹੀ ਭੁੱਲ ਜਾਂਦਾ, ਇਉਂ ਮਹਾਂਪੁਰਖਾਂ ਨੇ ਡਾਕਟਰ ਸਾਹਿਬ ਦੂਜੇ ਥਾਂ 'ਤੇ ਵੀ ਕਿਸੇ ਹੋਰ ਥਾਂ 'ਤੇ ਵੀ ਚੈੱਕ ਕਰੋ, ਲਾਓ ਟੂਟੀ। ਜਿੱਥੇ ਡਾਕਟਰ ਦੀਵਾਨ ਸਿੰਘ ਟੂਟੀ ਲਾਉਂਦਾ, ਰੋਮ ਰੋਮ 'ਚੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੱਥ ਜੋੜ ਕੇ ਆਖਿਆ, ਬਾਬਾ ਸੁੰਦਰ ਸਿੰਘ ਸਾਹਿਬ ਜੀ, ਮੈਂ ਸੁਣਿਆ ਸੀ ਵੀ ਕੋਈ ਖਾਲਸਾ, ਸੰਤ ਸੁੰਦਰ ਸਿੰਘ ਖਾਲਸਾ, ਤੁਹਾਡਾ ਤਖੱਲਸ ਹੀ ਖਾਲਸਾ ਨਹੀਂ, ਤੁਹਾਡਾ ਜੀਵਨ ਵੀ ਖਾਲਸਿਆਂ ਵਾਲਾ ਹੈ। ਇਹ ਐਸੀ ਅਵਸਥਾ ਹੈ ਗੁਰੂ ਕੇ ਪਿਆਰਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ ਅਤੇ ਉਹਨਾਂ ਨੂੰ ਸਾਰੇ ਥਾਵਾਂ 'ਤੇ ਰੋਮ ਰੋਮ 'ਚੋਂ ਗੁਰਮੁਖ ਰੋਮ ਰੋਮ ਹਰ ਧਿਆਵਾ। ਇਹ ਅਵਸਥਾ ਸਤਿਗੁਰੂ ਕਿਰਪਾ ਕਰਕੇ ਪ੍ਰਦਾਨ ਕਰਦੇ ਨੇ ਜਿਹੜੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਹੋਏ ਨੇ, ਉਹਨਾਂ 'ਤੇ ਇਹ ਵਾਹਿਗੁਰੂ ਦੀ ਬਖਸ਼ਿਸ਼ ਇਹ ਕਿਰਪਾ ਹੁੰਦੀ ਹੈ। ਬੇਨਤੀ ਕਰ ਰਿਹਾ ਸਾਂ, ਸੰਸਾਰ 'ਤੇ ਆਉਣ ਦਾ ਸਾਡਾ ਕੀ ਪ੍ਰਯੋਜਨ ਹੈ, ਅਸੀਂ ਕਿਉਂ ਆਏ ਹਾਂ, ਸਾਡੇ ਆਉਣ ਦਾ ਕੀ ਲਾਭ ਹੈ, ਔਰ ਸਾਨੂੰ ਕਰਨਾ ਕੀ ਚਾਹੀਦਾ ਹੈ। 84 ਲੱਖ ਜੂਨ ਕੁਦਰਤ ਨੇ ਪੈਦਾ ਕੀਤੀ ਹੈ ਅਤੇ ਸਾਰਿਆਂ ਦਾ ਨੰਬਰਦਾਰ ਆਗੂ ਮਨੁੱਖ ਬਣਾਇਆ। ਮਨੁੱਖ ਨੂੰ ਸਮਝਾਉਣ ਵਾਸਤੇ ਧਰਮ ਗ੍ਰੰਥ ਬਣੇ ਅਤੇ ਸਾਰੇ ਮਹਾਂਪੁਰਖਾਂ ਨੇ ਯਤਨ ਕੀਤਾ। ਸਤਿਗੁਰੂ ਨੇ ਸਾਨੂੰ ਥਾਂ ਥਾਂ 'ਤੇ ਇਹ ਬਚਨ ਹਜ਼ੂਰ ਨੇ ਫਰਮਾਏ ਵੀ ਬੰਦਿਆ, ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਬੰਦਿਆਂ ਵਾਲੇ ਕੰਮ ਕਰ, ਬੰਦਾ ਹੋਏ ਬੰਦਗੀ ਗਹਿ, ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋਂ ਕੇ ਪਿਆਰ। ਬੰਦਗੀ ਕਰਨ ਤੋਂ ਹੀ ਇਹ ਬੰਦਾ ਬਣਿਆ, ਹੋਰ ਕੋਈ ਨਹੀਂ, ਹੋਰ ਕੋਈ ਕਾਰਨ ਨਹੀਂ, ਬੰਦਗੀ ਕਰਨ ਵਾਸਤੇ ਇਹ ਬੰਦਾ ਇਨਸਾਨ ਬਣਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੁੱਛ ਲਈਏ, 5ਵੇਂ ਪਾਤਸ਼ਾਹ ਸਤਿਗੁਰੂ ਗਰੀਬ ਨਿਵਾਜ ਦੇ ਅੰਮ੍ਰਿਤਮਈ ਬਚਨ ਰਹਿ ਰਸ ਦਾ ਪਾਠ ਭਾਗਾਂ ਵਾਲੇ ਕਰਦੇ ਸੁਣਦੇ ਹੋਵਾਂਗੇ। ਭਈ ਪ੍ਰਾਪਤ ਮਾਨੁਖ ਦੇਹੁਰੀਐਣ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਐਣ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਯਾਦ ਕਰਵਾਇਆ, ਭਜਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਹੋਰ ਯਾਦ ਕਰਾਇਆ ਵੀ ਇਹ ਤੇਰੀ ਅਵਸਰ, ਇਹ ਤੇਰੀ ਬਾਰ, ਇਹ ਤੈਨੂੰ ਸਮਾਂ ਮਿਲਿਆ ਹੋਇਆ, ਸਮਾਂ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜਨ ਦਾ ਤੈਨੂੰ ਇਹ ਸਮਾਂ ਪ੍ਰਾਪਤ ਹੋਇਆ ਹੋਇਆ ਅਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ, ਬੜਾ ਲੰਮਾ ਸਮਾਂ ਹੈ, ਬੜੀਆਂ 84 ਲੱਖ ਜੂਨ ਦਾ ਬੜਾ ਲੰਮਾ ਚੱਕਰ ਹੈ। ਦਸਮ ਪਾਤਸ਼ਾਹ ਮਹਾਰਾਜ ਨੇ ਦਸਮ ਦੀ ਬਾਣੀ 'ਚ ਬਚਨ ਕਹਿ, ਆ ਪੱਥਰ ਹੁੰਦਾ ਨਾ ਪੱਥਰ ਖਾਲਸਾ ਜੀ, ਬੜੇ ਬੜੇ ਪਹਾੜ, ਇਹ ਵੀ ਇੱਕ ਜੂਨ ਹੈ ਅਤੇ ਹਜ਼ਾਰਾਂ ਵਰੇ ਬੀਤ ਜਾਂਦੇ ਨੇ, ਯੁੱਗ ਬਦਲ ਜਾਂਦੇ ਨੇ, ਪੱਥਰ ਇੱਕ ਥਾਂ 'ਤੇ ਪਿਆ ਰਹਿੰਦਾ ਹੈ, ਕਿੱਡੀ ਵੱਡੀ ਜੂਨ ਹੈ। ਹਜ਼ੂਰ ਦੇ ਬਚਨ ਆਉਂਦੇ ਨੇ ਦਸਮ ਦੀ ਬਾਣੀ ਵਿੱਚ, ਪਾਹਨ ਅਨੇਕ ਯੁੱਗ ਏਕ ਠੌਰ ਵਾਸ ਕਰੈ, ਪੱਥਰ ਹਜ਼ਾਰਾਂ ਵਰ ਇੱਕ ਥਾਂ 'ਤੇ ਪਿਆ ਰਹਿੰਦਾ ਹੈ, ਇੱਕ ਥਾਂ 'ਤੇ ਵਾਸਾ ਕਰਦਾ ਰਹਿੰਦਾ ਹੈ ਅਤੇ 84 ਲੱਖ ਜੂਨ ਦਾ ਗੇੜਾ ਕਈ ਜਨਮ ਪਹਿ ਕੀਟ ਪਤੰਗ, ਕਈ ਜਨਮ ਗਜਮੀਨ ਕੁਰੰਗ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਐ, ਚਿਰੰਕਾਲ ਇਹ ਦੇਹ ਸੰਜਰੀਐ। ਸਤਿਗੁਰੂ ਕਹਿੰਦੇ ਇਹ ਮਿਲਣ ਦੀ ਵਾਰੀ ਹੈ, ਇਹ ਪਰਮੇਸ਼ਰ ਨੇ ਤੈਨੂੰ ਸਮਾਂ ਬਖਸ਼ਿਆ ਗੁਰੂ ਦੀ ਸੇਵਾ ਦਾ, ਗੁਰੂ ਦੇ ਸਿਮਰਨ ਦਾ, ਮਾਣ ਮਰਿਆਦਾ ਵਿੱਚ ਰਹਿਣ ਦਾ, ਔਰ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ ਤੂੰ ਸੰਸਾਰ 'ਤੇ ਆਇਆ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਅੰਮ੍ਰਿਤ ਵੇਲੇ ਕੀਰਤਨ ਵਿੱਚ ਆਪਾਂ ਬਚਨ ਸੁਣਦੇ ਹੋਵਾਂਗੇ। ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੇ ਕਦੇ ਭਾਉ ਭਗਤੀ ਨਹੀਂ ਕੀਤੀ, ਕਦੇ ਯਾਦ ਵਿੱਚ ਨਹੀਂ ਜੁੜੇ, ਕੋਈ ਮਾਣ ਮਰਿਆਦਾ ਨਹੀਂ, ਕੋਈ ਜ਼ਿੰਦਗੀ ਦਾ ਅਸੂਲ ਨਹੀਂ। ਅਸੂਲਾਂ ਬਗੈਰ ਜ਼ਿੰਦਗੀ ਅਧੂਰੀ ਹੈ, ਅਸੂਲਾਂ ਬਗੈਰ ਕੋਈ ਚੱਲ ਨਹੀਂ ਸਕਦਾ। ਆ ਟ੍ਰੇਨ ਹੈ ਨਾ, ਟ੍ਰੇਨ ਉਹ 2.5 ਇੰਚ ਦੀ ਪਟੜੀ, ਅਤੇ ਉੱਥੇ ਟ੍ਰੇਨ ਭੱਜੀ ਜਾਂਦੀ, ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰ ਲੈਂਦੀ ਹੈ। ਯੂਰਪ ਵਿੱਚ ਵੇਖਿਆ 300-300 ਮੀਲ ਦੀ ਸਪੀਡ 'ਤੇ ਟ੍ਰੇਨ ਜਾਂਦੀ ਹੈ, ਹਵਾ ਨਾਲ ਗੱਲਾਂ ਕਰਦੇ ਜਾਂਦੀ ਪਟੜੀ 'ਤੇ ਹੈ। ਜੇ ਉਹ ਟ੍ਰੇਨ ਕਹੇ ਵੀ ਇੰਨੇ ਵਰੇ ਹੋ ਗਏ ਨੇ ਮੈਨੂੰ ਪਟੜੀ 'ਤੇ ਚੱਲਦਿਆਂ ਨੂੰ, ਮੈਂ ਹੁਣ ਲੋਕਾਂ ਦੀਆਂ ਕਣਕਾਂ ਵੇਚਦੀ ਅੱਜ ਜਾਵਾਂਗੇ, ਉਹ ਕਦੇ ਚੱਲ ਨਹੀਂ ਸਕਦੀ, ਵੱਡਾ ਐਕਸੀਡੈਂਟ ਹੋਵੇਗਾ, ਹਾਦਸਾ ਵਾਪਰ ਜਾਵੇਗਾ। ਅਸੂਲ ਛੱਡ ਦਿੱਤਾ, ਨਿਯਮ ਛੱਡ ਦਿੱਤਾ, ਨਿਯਮ ਛੱਡਣ ਨਾਲ ਨੁਕਸਾਨ ਹੋਵੇਗਾ। ਆਹ ਬਿਜਲੀ ਹੈ, 10 ਮਿੰਟ ਚਲੀ ਜਾਵੇ ਬੜਾ ਦੁਖੀ ਹੋ ਜਾਂਦਾ। ਔਰ ਇੰਡੀਆ ਵਿੱਚ, ਪੰਜਾਬ ਵਿੱਚ ਬੜੀ ਗਰਮੀ ਪੈਂਦੀ ਹੈ, ਬੜਾ ਲੋਕ ਅੱਜ ਵੀ ਟੀ ਵੀ 'ਤੇ ਆ ਰਿਹਾ ਸੀ, ਬੂਹ ਪਾ ਰਿਹਾ, ਹੋ ਰਹੀ ਹੈ ਬਿਜਲੀ ਦਾ ਘੱਟ ਕਾਰਨ ਹੈ। ਲੇਕਿਨ ਉਹ ਨਿਯਮ ਵਿੱਚ ਬੱਧੀ ਹੋਈ ਹੈ, ਤਾਰਾਂ ਦੇ ਵਿੱਚ ਹੈ। ਜੇ ਉਹ ਨਿਯਮ ਛੱਡ ਦੇਵੇ ਨਾ, ਉਹੀ ਲੋਕਾਂ ਨੇ ਆਖਣਾ ਪਰੇ ਦਫ਼ਾ ਕਰੋ, ਛੱਡੋ ਪਰਾਂ, ਬੰਦੇ ਮਾਰਦੀ ਹੈ। ਨਿਯਮ ਵਿੱਚ ਹਰ ਚੀਜ਼ ਜਿਹੜੀ ਉਹ ਬੜੀ ਸੁੰਦਰ ਹੈ, ਨਿਯਮ ਵਿੱਚ ਚੱਲਦਾ ਪਰਿਵਾਰ ਸੁੰਦਰ ਹੈ, ਸਵਰਗ ਹੈ। ਜੇ ਪਰਿਵਾਰ ਵਿੱਚ ਨਿਯਮ ਨਾ ਰਿਹਾ ਤਾਂ ਉਹ ਵਸਦਾ ਰਸਦਾ ਘਰ ਨਰਕ ਬਣ ਜਾਂਦਾ ਹੈ। ਵਸਦੀ ਰਸਦੀ ਜ਼ਿੰਦਗੀ ਖਾਲਸਾ ਜੀ, ਜਿੱਥੇ ਸਿਆਣੇ ਲੋਕਾਂ ਨੇ ਆਖਿਆ ਜਿੱਥੇ ਪਤੀ ਸਤੀ ਦਾ ਜੋੜ ਨਹੀਂ ਉੱਥੇ ਹੋਰ ਨਰਕ ਦੀ ਲੋੜ ਨਹੀਂ। ਨਿਯਮ ਛੱਡ ਦਿੱਤਾ ਨਾ, ਅਸੂਲ ਛੱਡ ਦਿੱਤਾ। ਧਰਮ ਅਸੂਲਾਂ ਨਾਲ ਚੱਲਦੇ ਨੇ ਜੇ ਖਾਲਸਾ ਜੀ, ਧਰਮ ਦੀ ਦੁਨੀਆ ਵਿੱਚ ਅਸੀਂ ਮਨੁੱਖ ਹਾਂ। ਜੇ ਧਰਮ ਦੀ ਮਾਣ ਮਰਿਆਦਾ ਦੇ ਅਸੂਲ ਛੱਡ ਦਿੱਤੇ, ਸਾਡੀ ਜ਼ਿੰਦਗੀ ਚੱਲ ਨਹੀਂ ਸਕੇਗੀ। ਐਵੇਂ ਸਵਾਹ ਅਸੀਂ ਪੂਰੇ ਕਰਦੇ ਹਾਂ, ਜਿਵੇਂ ਪਸ਼ੂ ਲਈ ਜਾਂਦੇ ਆ ਸਾਹ, ਪੰਛੀ ਸਾਹ ਲਈ ਜਾਂਦੇ, ਐਵੇਂ ਜੂਨ ਪੂਰੀ ਕਰਨ ਵਾਲੀ ਗੱਲ ਹੈ। ਲੇਕਿਨ ਜ਼ਿੰਦਗੀ ਮਨੁੱਖ ਦੀ ਅਧੂਰੀ ਹੈ, ਮਨੁੱਖ ਅਧੂਰਾ ਹੈ। ਅਧੂਰੇ ਮਨੁੱਖ ਨੂੰ ਜੇ ਕਿਤੇ ਪੂਰਨ ਬਣਾਇਆ ਤਾਂ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੁਕੰਮਲ ਮਨੁੱਖ ਬਣਾਇਆ, ਮੁਕੰਮਲ ਪੂਰਾ ਬੰਦਾ ਹੈ। ਇਹ ਸਤਿਗੁਰੂ ਨੇ ਰਹਿਮਤ ਬਖਸ਼ਿਸ਼ ਕੀਤੀ, ਅਧੂਰਾਪਣ ਸਾਡਾ ਦੂਰ ਕੀਤਾ ਹੈ। ਔਰ ਖਾਲਸਾ ਜੀ, ਐਸੀ ਰਹਿਮਤ, ਐਸੀ ਬਖਸ਼ਿਸ਼ ਸਿੱਖ ਨੂੰ ਪ੍ਰਾਪਤ ਹੋਈ ਅਤੇ ਬਾਣੀ ਅਤੇ ਬਾਣੇ ਦੇ ਨਾਲ ਹਜ਼ੂਰ ਸੱਚੇ ਪਾਤਸ਼ਾਹ ਨੇ ਸਾਨੂੰ ਜੋੜਿਆ ਅਤੇ ਆਗਿਆ ਕੀਤੀ। ਗੁਰੂ ਕਿਹਾ ਸਿੱਖਾ ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ। ਹੋਰਾਂ ਦੀ ਉਪਾਸ਼ਨਾ ਕਰਨ ਦੀ ਕੋਈ ਲੋੜ ਨਹੀਂ, ਇੱਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਿਆ ਕਰ, ਉਹਦੀ ਯਾਦ ਵਿੱਚ ਜੁੜ, ਉਹਦੀ ਭਾਵ ਭਗਤੀ ਕਰਿਆ ਕਰ, ਪਰਮੇਸ਼ਰ ਤੇਰੇ 'ਤੇ ਰਹਿਮਤ ਬਖਸ਼ਿਸ਼ ਕਰੇਗਾ। ਇੱਕ ਦਾ ਹੋ ਕੇ ਰਵੀਂ, ਦੋ ਬੇੜੀਆਂ 'ਤੇ ਲੱਤਾਂ ਰੱਖਣ ਵਾਲਾ ਭਵ ਸਾਗਰ 'ਚ ਜ਼ਰੂਰ ਗੋਤੇ ਖਾਂਦਾ ਹੈ। ਜੇ ਦੁਬਧਾ ਦੁਚਿੱਤੇ ਪੁਨੇ 'ਚ ਰਵੇਗਾ, ਹਜ਼ੂਰ ਗੁਰੂ ਨਾਨਕ ਸਾਹਿਬ ਨੇ ਸਾਨੂੰ ਹੁਕਮ ਫਰਮਾਇਆ ਸੀ, ਦੁਬਧਾ ਨਾ ਪੜਾਓ, ਹਰ ਬਿਨ ਹੋਰ ਨਾ ਪੂਜਾਓ, ਮੜੇ ਮਸਾਣ ਨਾ ਜਾਏ। ਗੁਰੂ ਕੇ ਸਿੱਖਾ, ਇੱਕ ਵਾਹਿਗੁਰੂ ਪਰਮੇਸ਼ੁਰ ਦਾ ਪੂਜਨ ਕਰਨਾ, ਕਰੇ ਦੁਚਿੱਤੇ ਪੁਨੇ ਵਿੱਚ ਨਹੀਂ, ਕਦੇ ਹੋਰ ਨਾਨਾ ਉਪਾਸ਼ਨਾ 'ਚ ਗੁਰੂ ਕੇ ਸਿੱਖ ਨੂੰ ਮੇਰੇ ਸਤਿਗੁਰਾਂ ਨੇ ਨਹੀਂ ਲਾਇਆ। ਦਸਮ ਸਰੂਪ 'ਚ ਵੀ ਇਹੀ ਬਚਨ ਕਹਿ ਵੀ ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨਾਇਕ ਨਾ ਜਾਣੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ। ਭੁੱਲ ਕੇ ਵੀ ਹੋਰ ਕਿਸੇ ਦੀ ਉਪਾਸ਼ਨਾ ਨਹੀਂ, ਅਤੇ ਇੱਕ ਵਾਹਿਗੁਰੂ ਪਰਮੇਸ਼ੁਰ ਦੀ ਯਾਦ। ਵਿਦਵਾਨ ਪੁਰਸ਼ਾਂ ਨੇ ਇੱਕ ਬਚਨ ਲਿਖਿਆ ਹੈ, ਉਹ ਕਹਿੰਦੇ ਨਿੰਦਰਾ ਭੋਜਨ ਭੋਗ ਭੈ, ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ ਮਾਨ। ਜਿਸ ਮਨੁੱਖ ਨੂੰ ਆਪਣੇ ਸਵੈ ਸਰੂਪ ਦਾ ਕੋਈ ਗਿਆਨ ਨਹੀਂ, ਸਵੈ ਸਰੂਪ ਦਾ ਕੋਈ ਗਿਆਨ ਨਹੀਂ ਵੀ ਮੈਂ ਕਿਸ ਵਾਸਤੇ ਆਇਆ, ਕਿਉਂ ਆਇਆ, ਮੇਰੇ ਕੋਈ ਆਉਣ ਦਾ ਕੋਈ ਕਾਰਨ ਹੋਵੇਗਾ, ਮੈਂ ਲਾਭ ਲੈਣ ਵਾਸਤੇ ਆਇਆ, ਜ਼ਿੰਦਗੀ ਨੂੰ ਸਫਲੀ ਬਣਾਉਣ ਵਾਸਤੇ ਆਇਆ। ਪਰ ਜਿਸ ਮਨੁੱਖ ਨੂੰ ਆਪਣੇ ਸਵੈ ਸਰੂਪ ਦਾ ਕੋਈ ਗਿਆਨ ਨਹੀਂ, ਵਿਦਵਾਨ ਮਹਾਂਪੁਰਖਾਂ ਨੇ ਆਖਿਆ ਵੀ ਉਸ ਮਨੁੱਖ ਦੇ ਅੰਦਰ ਅਤੇ ਪਸ਼ੂ ਦੇ ਅੰਦਰ ਕੋਈ ਰਤਾ ਪਰ ਜ਼ਿੰਦਗੀ 'ਚ ਕੋਈ ਫਰਕ ਨਹੀਂ। ਨਿੰਦਰਾ ਭੋਜਨ ਭੋਗ ਪੈ, ਨਿੰਦਰਾ ਨਾਮ ਹੈ ਸੌਂ ਜਾਣਾ, ਅਸੀਂ ਵੀ ਸੌਂਦੇ ਹਾਂ, ਪਸ਼ੂ ਵੀ ਸੌਂਦਾ, ਪਸ਼ੂ ਵੀ ਪੰਛੀਆਂ ਦੀ ਦੁਨੀਆ ਵੀ ਸੌਂਦੀ ਹੈ। ਸਤਿਗੁਰਾਂ ਨੇ ਸਾਨੂੰ ਪਸ਼ੂਆਂ ਦੇ ਸੌਣ ਵਿੱਚ ਆਖਿਆ, ਜੇ ਨਾਮ ਨਹੀਂ ਨਾ ਜਪਦਾ, ਖਾ ਪੀ ਕੇ ਸੁੱਤਾ ਰਹਿੰਦਾ, ਅਤੇ ਸਤਿਗੁਰੂ ਕਹਿਣਗੇ ਫਿਰ ਪਸ਼ੂ ਵਾਲੀ ਤੇਰੀ ਜ਼ਿੰਦਗੀ ਹੈ। ਜੇ ਵਾਹਿਗੁਰੂ ਪਰਮੇਸ਼ੁਰ ਨੂੰ ਯਾਦ ਨਹੀਂ ਕਰਦਾ, ਪੇਟ ਭਰਿਓ ਪਸ਼ੂਆ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ। ਪਸ਼ੂ ਵੀ ਸੌਂਦਾ ਹੈ, ਪੰਛੀ ਵੀ ਸੌਂਦਾ ਹੈ ਅਤੇ ਮਨੁੱਖ ਵੀ ਸੌਂਦਾ ਹੈ। ਸਾਡਾ ਸੌਣਾ ਅਤੇ ਉਹਨਾਂ ਦਾ ਸੌਣ 'ਚ ਕੀ ਅੰਤਰ ਹੈ, ਕੀ ਫਰਕ ਹੈ? ਫਿਰ ਖਾਲਸਾ ਜੀ, ਭੋਜਨ ਹੈ, ਅਸੀਂ ਰੋਟੀ ਨਾਲ ਜਾਂ ਹੋਰ ਵੰਨ ਸੁਵੰਨੇ ਪਕਵਾਨ ਬਣਾ ਲੈਂਦੇ ਹਾਂ। ਜਿਹੜੇ ਪਸ਼ੂ ਨੇ ਉਹ ਪੱਠੇ ਖਾ ਕੇ ਕੋਈ ਢਿੱਡ ਭਰ ਲੈਂਦੇ ਨੇ, ਤੂੜੀ ਕੜਮ ਖਾ ਕੇ ਢਿੱਡ ਭਰ ਲੈਂਦੇ ਨੇ, ਪੰਛੀਆਂ ਦੀ ਦੁਨੀਆ ਵੀ ਚੋਗੇ ਚੋਕੇ ਢਿੱਡ ਭਰ ਲੈਂਦੀ ਹੈ। ਅਸੀਂ ਵੀ ਖਾ ਲਿਆ, ਉਹਨਾਂ ਨੇ ਵੀ ਖਾ ਲਿਆ, ਖਾਣ ਵਿੱਚ ਕੀ ਫਰਕ ਹੈ? ਨਿੰਦਰਾ ਭੋਜਨ ਭੋਗ ਪਹਿ। ਅਤੇ ਫਿਰ ਖਾਲਸਾ ਜੀ, ਪਦਾਰਥਾਂ ਦਾ ਵਿਸ਼ਿਆਂ ਦਾ ਭੋਗਣਾ ਹੈ। ਅਸੀਂ ਵਿਕਾਰ ਭੋਗ ਲੈ, ਸੰਤਾਨ ਪੈਦਾ ਕਰ ਲਈ, ਇਹ ਸਿਲਸਿਲਾ ਪਸ਼ੂ ਜੂਨ ਵਿੱਚ ਵੀ ਹੈ, ਪੰਛੀਆਂ ਦੀ ਦੁਨੀਆ ਵਿੱਚ ਵੀ ਹੈ, ਕੋਈ ਫਰਕ ਨਹੀਂ। ਫਿਰ ਖਾਲਸਾ ਜੀ, ਭੈ, ਸੱਤ ਪ੍ਰਕਾਰ ਦਾ ਭੈ ਹਰੇਕ ਨੂੰ ਚੰਬੜਿਆ ਰਹਿੰਦਾ ਹੈ। ਪੰਛੀਆਂ ਦੀ ਦੁਨੀਆ ਵਿੱਚ ਵੀ ਭੈ ਹੈ, ਪਸ਼ੂਆਂ ਦੀ ਦੁਨੀਆ ਵਿੱਚ ਵੀ ਭੈ ਹੈ। ਕਈ ਵਾਰ ਮੱਝਾਂ ਚਾਰਨ ਵਾਲੇ ਪਿੰਡ ਆਪਾਂ ਇੰਡੀਆ ਤੋਂ ਹੀ ਆਏ, ਪੁਰਾਣੇ ਬਜ਼ੁਰਗਾਂ ਨੂੰ ਪਤਾ ਵੀ ਮਾੜਾ ਪਸ਼ੂ ਤਗੜੇ ਪਸ਼ੂ ਤੋਂ ਡਰਦਾ ਹੈ, ਅਤੇ ਕਈ ਵਾਰ ਤਗੜਾ ਪਸ਼ੂ ਮਾੜੇ ਨੂੰ ਅੱਗੇ ਲਾ ਕੇ ਭਜਾ ਲੈਂਦਾ ਹੈ। ਪਸ਼ੂਆਂ ਦੀ ਦੁਨੀਆ ਵਿੱਚ ਵੀ ਡਰ ਹੈ, ਮਨੁੱਖ ਵੀ ਇਸੇ ਤਰ੍ਹਾਂ ਤਗੜਿਆ ਅਤੇ ਮਾੜੇ ਨੂੰ ਡਰਾ ਲੈਂਦਾ ਹੈ, ਇਹ ਮਨੁੱਖੀ ਸੁਭਾਅ ਹੈ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਅਗਿਆਨਤਾ ਦੇ ਕਾਰਨ ਕਰਕੇ ਮਨੁੱਖ ਇੱਕ ਦੂਜੇ ਦਾ ਭੈ ਕਬੂਲਦਾ ਹੈ। ਭੈ ਦੇਣਾ ਵੀ ਪਸ਼ੂ ਦੀ ਕਿਰਿਆ ਹੈ ਅਤੇ ਭੈ ਲੈਣਾ ਵੀ ਪਸ਼ੂ ਦੀ ਕਿਰਿਆ ਹੈ। ਗਿਆਨਵਾਨ ਪੁਰਸ਼ ਨਾ ਕਿਸੇ ਨੂੰ ਭੈ ਦਿੰਦਾ ਹੈ ਅਤੇ ਨਾ ਭੈ ਲੈਂਦਾ ਹੈ। ਹਜ਼ੂਰ ਨੇ ਗੁਰਬਾਣੀ 'ਚ ਖਿਆਲ ਤਾਂ ਭੋਗ ਦੇ ਸਲੋਕ ਆਪਾਂ ਸੁਣਦੇ ਹੀ ਹੈ ਨਾ, ਭੈ ਕਾਹੂ ਕਹੋ ਦੇਤ ਨਹਿ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਉਹ ਗਿਆਨਵਾਨ ਪੁਰਸ਼ ਹੈ ਜਿਹੜਾ ਨਾ ਭੈ ਦਿੰਦਾ ਹੈ ਨਾ ਭੈ ਲੈਂਦਾ ਹੈ। ਜੇ ਖਾਲਸਾ ਜੀ, ਸੌਣਾ, ਪਦਾਰਥ ਖਾ ਲੈਣੇ, ਇਸੇ ਤਰ੍ਹਾਂ ਪਦਾਰਥਾਂ ਨੂੰ ਭੋਗ ਲੈਣਾ, ਫਿਰ ਖਾਲਸਾ ਜੀ ਭੈ ਕਬੂਲ ਲੈਣਾ ਅਤੇ ਕਿਸੇ ਤੋਂ ਡਰ ਜਾਣਾ, ਕਿਸੇ ਨੂੰ ਡਰਾ ਲੈਣਾ। ਜੇ ਚਾਰ ਕੁ ਕੰਮ ਹੀ ਮਨੁੱਖ ਦੇ ਹਿੱਸੇ ਵਿੱਚ ਆਏ ਨੇ, ਵਿਦਵਾਨਾਂ ਨੇ ਆਖਿਆ ਇਹ ਕੰਮ ਤਾਂ ਫਿਰ ਪਸ਼ੂ ਵੀ ਕਰਦਾ ਹੈ, ਇਹ ਕੰਮ ਤਾਂ ਫਿਰ ਪੰਛੀ ਵੀ ਕਰਦੇ ਹਨ, ਤੇਰੀ ਜ਼ਿੰਦਗੀ ਦਾ ਅਤੇ ਪਸ਼ੂ ਪੰਛੀ ਦੀ ਜ਼ਿੰਦਗੀ ਦਾ ਫਿਰ ਫਰਕ ਕੀ ਰਹਿ ਗਿਆ, ਕੀ ਫਰਕ ਪਿਆ? ਜੇ ਤੈਨੂੰ ਆਪਣੇ ਸਵੈ ਸਰੂਪ ਦਾ ਗਿਆਨ ਹੀ ਨਹੀਂ ਵੀ ਮੈਂ ਮਨੁੱਖ ਹਾਂ, ਮੈਂ ਕਿਉਂ ਸੰਸਾਰ 'ਤੇ ਆਇਆ, ਆਉਣ ਦਾ ਕੀ ਪ੍ਰਯੋਜਨ ਹੈ? ਫਿਰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਪਸ਼ੂ ਅਤੇ ਮਨੁੱਖ ਦੀ ਜੂਣ 'ਚ ਕੋਈ ਫਰਕ ਹੈ? ਸਤਿਗੁਰੂ ਅਰਜਨ ਸਾਹਿਬ ਜੀ ਨੂੰ ਪੁੱਛੀਏ ਤਾਂ ਹਜ਼ੂਰ ਕਹਿੰਦੇ ਕੋਈ ਫਰਕ ਨਹੀਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਰੰਗ ਢੰਗ ਵਰਤੋਂ ਵਿਹਾਰ ਰਹਿਣ ਸਹਿਣ ਖਾਣ ਪੀਣ ਭੋਗਣ, ਇਹ ਤਾਂ ਪਸ਼ੂਆਂ ਨਾਲ ਮੇਲ ਖਾਂਦਾ ਹੈ, ਫਿਰ ਬੰਦਾ ਕਿਵੇਂ ਹੋਇਆ? ਕੇਵਲ ਤਨ ਸਰੀਰ ਬੰਦੇ ਦਾ ਜਾਪਦਾ ਹੈ, ਅੰਦਰਲਾ ਹਿਰਦਾ ਸਾਰਾ ਉਹਨਾਂ ਨਾਲ ਮਿਲਦਾ ਜੁਲਦਾ ਹੈ। ਸਤਿਗੁਰਾਂ ਨੇ ਕਿਹਾ, ਹੇ ਮਨੁੱਖ, ਤੂੰ ਮਨੁੱਖ ਹੈ, ਤੂੰ ਸੰਸਾਰ 'ਤੇ ਆਏ ਹੈ। ਗੁਰੂ ਰਾਮਦਾਸ ਦੇ ਬਚਨ ਕਈ ਵਾਰ ਸੁਣਦੇ ਹੋਵਾਂਗੇ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਕਦੇ ਨਹੀਂ ਜਪਿਆ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ, ਕੀ ਲੈਣ ਆਏ ਨੇ ਸੰਸਾਰ 'ਤੇ? ਕੋ ਗੱਡਾ ਚਿੱਕੜ 'ਚ ਫਸਿਆ ਜਿਹੜਾ ਧੱਕੇ ਬਾਹਰ ਕੱਢਣਾ ਸੀ, ਉਹ ਤੋਂ ਬਗੈਰ ਸੂਤ ਨਹੀਂ ਸੀ ਆਉਂਦਾ, ਕਿਉਂ ਆਏ ਹੈ ਸੰਸਾਰ 'ਤੇ ਪ੍ਰਾਣੀ? ਮਨੁੱਖਾ ਜਨਮ ਬੜਾ ਕਠਿਨ ਲੱਭਣ ਵਾਲਾ ਹੈ, ਜੇ ਬੰਦਗੀ ਨਹੀਂ ਕਰਦਾ, ਨਾਮ ਨਹੀਂ ਜਪਦਾ, ਅਤੇ ਨਾਮ ਤੋਂ ਬਗੈਰ ਇਹ ਸਾਰਾ ਬੇਕਾਰ ਚਲਾ ਜਾਵੇਗਾ, ਕੋਈ ਲਾਭ ਨਹੀਂ ਹੋਵੇਗਾ। ਉਹ ਮਨਮੁੱਖ ਲੋਕ ਜੰਮਦੇ ਅਤੇ ਮਰਦੇ ਰਹਿਣਗੇ, ਆਉਂਦੇ ਅਤੇ ਜਾਂਦੇ ਰਹਿਣਗੇ, ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਨਹੀਂ ਕਰਦੇ। ਤਾਂ ਸਮਾਂ ਬਣਿਆ ਹੋਇਆ ਸੀ, ਵੱਤਰ ਸੀ। ਬਚਨ ਗੁਰੂ ਰਾਮਦਾਸ ਜੀ ਦੇ ਆਸਾ ਦੀ ਵਾਰ ਦੇ ਕੀਰਤਨ ਦੇ ਨਾਲ ਨਾਲ ਸੰਤਾਂ ਦੀ ਸਲੋਕਾਂ ਦੀ ਸੰਤਾਂ ਦਾ ਕੀਰਤਨ ਵੀ ਗੁਰੂ ਘਰ ਦੇ ਕੀਰਤਨੀ ਆਪਾਂ ਨੂੰ ਸੁਣਾਉਂਦੇ ਨੇ। ਸੰਤ ਗੁਰੂ ਰਾਮਦਾਸ ਮਹਾਰਾਜ ਦੇ ਹਜ਼ੂਰ ਦਾ ਹੁਕਮ ਹੈ, ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਮਨਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਸਤਿਗੁਰੂ ਕਹਿੰਦੇ ਵੱਤਰ ਹੈ, ਇਹ ਸਮਾਂ ਬਣਿਆ ਹੋਇਆ ਹੈ। ਸਤਿਗੁਰੂ ਨੇ ਯਾਦ ਕਰਾਇਆ ਸਾਨੂੰ, ਥਾਂ ਥਾਂ 'ਤੇ ਸਾਵਧਾਨ ਕੀਤਾ ਹੈ। ਆਪਾਂ ਜ਼ਿਮੀਂਦਾਰ ਲੋਕ, ਖੇਤੀਆਂ ਕਰਨ ਵਾਲੇ ਇੰਡੀਆ ਤੋਂ ਕਰਦੇ ਹੀ ਆਏ ਹੈ। ਜ਼ਿਮੀਂਦਾਰ ਆਪਣੀ ਖੇਤੀ ਨੂੰ ਬੀਜਣ ਵਾਸਤੇ ਪਾਣੀ ਲਾਉਂਦਾ ਖੇਤ ਵਿੱਚ, ਫਿਰ ਜਦੋਂ ਵੱਤਰ ਆਉਂਦੀ ਨਾ ਖੇਤੀ ਬੀਜਣ ਦੇ ਲਾਇਕ ਹੁੰਦੀ, ਫਿਰ ਹਲ ਜੋੜਦਾ, ਫਿਰ ਬੀਜ ਬੀਜਦਾ, ਸੁਹਾਗਾ ਫੇਰਦਾ, ਫਿਰ ਉਹਨੂੰ ਖਾਦਾਂ ਸਪਰੇਆਂ ਫਿਰ ਇਸ ਤਰ੍ਹਾਂ ਖਿਆਲ ਰੱਖਦਾ ਅਤੇ ਕਿਤੇ ਜਾ ਕੇ ਫਸਲ ਪੱਕਦੀ ਹੈ, ਫਿਰ ਬੋਹਲ ਲੱਗਦੇ ਨੇ, ਫਿਰ ਆਸ ਹੁੰਦੀ 6 ਮਹੀਨੇ ਤਾਂ ਹੁਣ ਸਮਾਂ ਪਾਸ ਹੋ ਜਾਵੇਗਾ। ਪਰ ਸਤਿਗੁਰੂ ਕਹਿੰਦੇ ਨੇ ਆਹ ਜਿਹੜੀ ਜ਼ਿੰਦਗੀ ਤੈਨੂੰ ਮਨੁੱਖਾ ਦੇਹ ਦੀ ਮਿਲੀ ਹੈ ਨਾ 84 ਲੱਖ ਜੂਨ ਵਿੱਚੋਂ, ਇਹ ਤੈਨੂੰ ਜ਼ਿੰਦਗੀ ਦਾ ਇੱਕ ਵੱਤਰ ਬਣਿਆ। ਵੱਤਰ ਹੈ, ਇਹ ਵੱਤਰ ਹੈ ਖੇਤੀ ਬੀਜਣ ਦਾ, ਹਿਰਦੇ ਰੂਪੀ ਖੇਤੀ 'ਚ ਨਾਮ ਦੇ ਬੀਜ ਬੀਜਣ ਦਾ ਵੱਤਰ ਹੈ, ਸਮਾਂ ਹੈ। ਹਜ਼ੂਰ ਨੇ ਸਾਨੂੰ ਯਾਦ ਕਰਾਇਆ ਗੁਰਬਾਣੀ ਦੇ ਅੰਦਰ, ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੈ ਸੋ ਖਾਏ। ਜਿਹੜਾ ਬੀਜੇਗਾ ਭਾਈ ਭਗਤੀ ਦੇ ਭੰਡਾਰੇ ਬੋਲ, ਉਹਦੇ ਹੀ ਲੱਗਣਗੇ, ਬਾਕੀ ਖਾਲੀ ਰਹਿ ਜਾਣਗੇ। ਸਤਿਗੁਰੂ ਕਹਿੰਦੇ ਨੇ ਇਹ ਵੱਤਰ ਬਣਿਆ ਹੋਇਆ ਹੈ। ਇਹ ਵੀ ਹਜ਼ੂਰ ਨੇ ਸਾਨੂੰ ਸਾਵਧਾਨ ਕੀਤਾ ਵੀ ਰੁੱਤ ਹੋਰ ਹੋਵੇ ਨਾ ਅਤੇ ਫਸਲ ਹੋਰ ਬੀਜਦੀ, ਉਹ ਫਲੀ ਭੂਤ ਨਹੀਂ ਹੁੰਦੀ, ਵਾਧੀ ਫੁੱਲਦੀ ਨਹੀਂ। ਰੁੱਤ ਦੇ ਮੁਤਾਬਕ ਹੀ ਜ਼ਿਮੀਂਦਾਰ ਨੂੰ ਫਸਲ ਬੀਜਣੀ ਪੈਂਦੀ ਹੈ। ਅਤੇ ਸਤਿਗੁਰਾਂ ਨੇ ਗੁਰਬਾਣੀ 'ਚ ਐਸਾ ਬਚਨ ਕਿਹਾ ਵੀ ਆਨ ਰੂਤੀ ਆਨ ਬੋਈਐ ਫਲ ਨਾ ਫੁੱਲੇ ਤਾਹੇ। ਰੁੱਤ ਹੋਰ ਹੋਵੇ, ਫਸਲ ਹੋਰ ਬੀਜਦੀ, ਉਹ ਫਲੀ ਭੂਤ ਨਹੀਂ ਹੋਵੇਗੀ। ਅਤੇ ਹਜ਼ੂਰ ਕਹਿਣ ਲੱਗੇ ਕਰੁੱਤਾ ਬੀਜ ਬੀਜੈ ਨਹੀਂ ਜੰਮੈ, ਸਭ ਲਾਹਾ ਮੂਲ ਗਵਾਏ ਦਾ। ਮਣ ਕਣਕ ਖੇਤ ਵਿੱਚ ਚੁੱਕ ਕੇ ਲੈ ਗਿਆ, ਰੁੱਤ ਬੀਜਣ ਦੀ ਨਹੀਂ ਸੀ, ਉਹ ਕਣਕ ਵੀ ਸਿੱਟ ਆਇਆ, ਖਰਾਬ ਕਰ ਆਇਆ। ਲੇਕਿਨ ਵੱਤਰ ਨੂੰ ਸੰਭਾਲਿਆ, ਸਮੇਂ ਨੂੰ ਸੰਭਾਲਿਆ ਅਤੇ ਬੀਜੀ ਹੋਈ ਕਣਕ 5-6 ਮਹੀਨੇ ਪੱਕਣ 'ਤੇ ਲੱਗੀ। ਕਿਸੇ ਨੇ ਆਖਿਆ ਮੇਰੀ 40 ਮਣ ਨਿਕਲੀ ਹੈ, ਦੂਜੇ ਨੇ ਆਖਿਆ ਮੇਰੀ 45 ਨਿਕਲੀ ਹੈ, ਕਿਸੇ ਨੇ ਆਖਿਆ ਮੇਰੀ 50 ਮਣ ਨਿਕਲੀ ਹੈ। ਉਹ ਬੀਜਿਆ ਹੋਇਆ ਬੀਜ ਫਲੀ ਭੂਤ ਹੋਵੇਗਾ ਜੇ ਵੱਤਰ ਦੇ ਮੁਤਾਬਕ ਤੂੰ ਚੱਲੇਗਾ। ਸਤਿਗੁਰੂ ਕਹਿਣਗੇ ਇਹ ਸਮਾਂ ਜਿਹੜਾ ਨਾ ਇਹ ਵੱਤਰ ਹੈ ਨਾਮ ਬੀਜਣ ਦਾ ਹੈ। ਐ ਗੁਰੂ ਕੇ ਪਿਆਰਿਆ ਵਾਹਿਗੁਰੂ ਦੀ ਭਾਉ ਭਗਤੀ ਕਰਿਆ ਕਰ, ਵਾਹਿਗੁਰੂ ਦੀ ਯਾਦ 'ਚ ਜੁੜਿਆ ਕਰ, ਗੁਰਸਿੱਖਾਂ ਦੀ ਸੰਗਤ ਕਰਿਆ ਕਰ, ਗੁਰੂ ਕਾ ਸਿੱਖ ਬਾਣੈ। ਸਤਿਗੁਰੂ ਨੇ ਸਾਨੂੰ ਹੋਰ ਸਾਵਧਾਨ ਵੀ ਕੀਤਾ, ਲੇਕਿਨ ਬੇਨਤੀ ਕਰ ਲਵੇ, ਸਤਿਗੁਰਾਂ ਨੇ ਸਾਨੂੰ ਹੁਕਮ ਫਰਮਾਇਆ ਵੀ ਗੁਰੂ ਕੇ ਸਿੱਖਾ, ਜੇ ਤੇਰਾ ਚੁਗਲੀ ਅਤੇ ਨਿੰਦਿਆ ਵਾਲਾ ਸੁਭਾਅ ਬਣਿਆ ਰਿਹਾ ਫਿਰ ਕੋ ਬਹੁਤੀ ਪ੍ਰਾਪਤੀ ਨਹੀਂ। ਗੁਰਦੁਆਰੇ ਵੀ ਆਇਆ ਪਰ ਆ ਕੇ ਉਗਣ ਹੀ ਵੇਖਦਾ ਰਿਹਾ, ਗ੍ਰੰਥੀ ਕੀ ਕਰਦਾ ਹੈ, ਰਾਗੀ ਕੀ ਕਰਦਾ, ਫਲਾਣਾ ਕੀ ਕਰਦਾ, ਫਲਾਣਾ ਕਿਵੇਂ ਚੱਲ ਰਿਹਾ। ਜੇ ਤੂੰ ਦੂਜਿਆਂ ਵੱਲ ਚੁੱਕ ਕੇ ਮੂੰਹ ਵੇਖਦਾ ਅਤੇ ਔਗਣ ਵੇਖਦਾ ਰਿਹਾ, ਸਤਿਗੁਰੂ ਕਹਿਣ ਲੱਗੇ ਨਿੰਦਿਆ ਦਾ ਸੁਭਾਅ ਬਣਿਆ ਰਿਹਾ। ਜਿੱਥੇ ਮਰਜ਼ੀ ਤੀਰਥਾਂ 'ਤੇ ਜਾ ਕੇ ਨਹਾ ਲਵੀਂ, ਜਿੰਨੇ ਮਰਜ਼ੀ ਕੌਲੇ ਮਾਂਜ ਜੀ ਜੋੜੇ ਝਾੜੀ ਜੀ ਜੋ ਮਰਜ਼ੀ ਕਰੀ ਜਾਈਂ, ਪਰ ਜੇ ਨਿੰਦਿਆ ਵਾਲਾ ਸੁਭਾਅ ਨਹੀਂ ਤੇਰਾ ਨਿਕਲਿਆ, ਕਾਮ ਦਾ ਫੁਰਨਾ ਤੇਰਾ ਮਰਿਆ ਨਹੀਂ, ਕ੍ਰੋਧ ਤੇਰੇ ਹਿਰਦੇ 'ਚੋਂ ਖਤਮ ਨਹੀਂ ਹੋਇਆ, ਲੋਭ ਤੋਂ ਤੈਨੂੰ ਛੁਟਕਾਰਾ ਨਹੀਂ ਮਿਲਿਆ, ਨਿੰਦਿਆ ਵੱਲੋਂ ਤੂੰ ਗੁਰੇਜ ਨਹੀਂ ਕੀਤਾ, ਜਿੱਥੇ ਮਰਜ਼ੀ ਤੀਰਥਾਂ 'ਤੇ ਨਹਾਉਂਦਾ ਫਿਰ ਕੌਡੀ ਜੀ ਨਾਲ ਲਾਭ ਨਹੀਂ ਹੋਵੇਗਾ। ਹਜ਼ੂਰ ਨੇ ਗੁਰਬਾਣੀ 'ਚ ਐਸਾ ਖਿਆਲ ਤਾਂ ਕਹਿਣ ਲੱਗੇ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਣ, ਪਰ ਨਿੰਦਾ ਮੁਖ 'ਤੇ ਨਹੀਂ ਛੂਟੀ, ਨਿਭਲ ਪਈ ਸਭ ਸੇਵਣ। ਇਸ ਕਰਕੇ ਗੁਰੂ ਕਾ ਸਿੰਘ 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 ਦੀ ਨਿੰਦਿਆ ਕਰੇ ਕਦੇ ਵਾਸਤੇ ਵੀ ਨਹੀਂ, ਔਰ ਗੁਰੂ ਕੇ ਚਰਨਾਂ ਨਾਲ ਜੁੜ ਕੇ ਗੁਰੂ ਕੇ ਸਿੱਖ ਨੇ ਰਹਿਣਾ, ਔਰ ਬਾਣੀ ਅਤੇ ਬਾਣਾ ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਜੋ ਸਾਨੂੰ ਬਖਸ਼ਿਆ, ਗੁਰੂ ਕੇ ਸਿੱਖ ਨੇ ਦ੍ਰਿੜ ਵਿਸ਼ਵਾਸ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੈ। ਸਤਿਗੁਰੂ ਬਾਜੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰੈ, ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਸਾਡਾ ਗੁਰੂ ਨਹੀਂ। ਐਵੇਂ ਕਰਿਆ ਉਹਦੇ ਗਿੱਟੇ ਫੜ ਕਰਿਆ, ਉਹਦੇ ਗੋਡੇ ਫੜ ਕਰਿਆ, ਉਹਦੇ 'ਚ ਕੰਨਾਂ 'ਚ ਫੂਕਾਂ ਮਰਵਾਉਂਦੇ, ਪੜਦੇ ਪੜਵਾਉਂਦੇ ਫਿਰਦੇ ਕੰਨਾਂ ਦੇ, ਕਦੇ ਵਾਸਤੇ ਵੀ ਨਹੀਂ। ਗੁਰੂ ਕੇ ਸਿੱਖ ਬਣਨਾ ਅਤੇ ਗੁਰੂ ਕੀ ਬਾਣੀ ਦੇ ਉੱਪਰ ਦ੍ਰਿੜ ਵਿਸ਼ਵਾਸ, ਸਤਿਗੁਰੂ ਦੇ ਉੱਪਰ ਗੁਰੂ ਕੇ ਪਿਆਰਿਆਂ ਨੇ ਰੱਖਣਾ ਹੈ। ਇਹ ਹਜ਼ੂਰ ਨੇ ਸਾਡੇ 'ਤੇ ਰਹਿਮਤਾਂ ਬਖਸ਼ਾਂ ਕੀਤੀਆਂ। ਚੱਲ ਰਹੀ ਲੜੀ ਵਾਰ ਕਥਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਗਰੀਬ ਨਿਵਾਜ, ਜਬ ਲਓ ਨਹੀਂ ਪਾਗ ਲਿਲਾਰ, ਉਦੈ ਤਬ ਲਓ ਭਰਮਤੇ ਫਿਰਤੇ ਬਹੁਤ ਤਾਇਓ, ਕਲ ਕਹੋਰ ਸਮੁੰਦਰ ਮੈਂ ਬੂਟ ਤਥੇ, ਕਬ ਹੋ ਮਿਟਹਿ ਨਹੀਂ ਅਰੇ ਪਛਤਾਇਓ, ਤਤ ਵਿਚਾਰ ਯਹ ਮਥਰਾ, ਜਗ ਤਾਰਨ ਕਉ ਅਵਤਾਰ ਬਨਾਇਓ, ਜਪਿਓ ਜਿਨੀ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਬ ਨਾ ਆਇਓ। ਐਸੇ ਮਹਾਨ ਪਰਿਉਪਕਾਰੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਦੋ ਪਦਿਆਂ ਦੇ ਸ਼ਬਦ ਚੱਲ ਰਹੇ ਨੇ, ਗਰੀਬ ਨਿਵਾਜ ਆਪ ਰਹਿਮਤ ਬਖਸ਼ਿਸ਼ ਕਰਕੇ ਫਰਮਾ ਰਹੇ ਨੇ, ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।
ਤੁਹਾਡੇ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੇ।
ਤੁਹਾਡੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਕਿਰਪਾ ਕਰਕੇ ਫਰਮਾਉਂਦੇ ਨੇ, ਛੇ ਤੁਕਾਂ ਦਾ ਖਾਲਸਾ ਜੀ ਇਹ ਪਵਿੱਤਰ ਸ਼ਬਦ ਹੈ। ਰੱਬ ਦੇ ਪਿਆਰਿਆਂ ਦੀ ਕੀ ਨਿਸ਼ਾਨੀ ਹੈ ਅਤੇ ਨਿੰਦਕ ਲੋਕਾਂ ਦਾ ਕਿਹੋ ਜਿਹਾ ਸੁਭਾਅ ਹੈ, ਜਿਹੜੇ ਮਾੜੇ ਜੀਵਨ ਵਾਲੇ ਨੇ ਉਹਨਾਂ ਦਾ ਕਿਹੋ ਜਿਹਾ ਸੁਭਾਅ ਹੈ ਅਤੇ ਗੁਰੂ ਕੇ ਪਿਆਰਿਆਂ ਦਾ ਕਿਹੋ ਜਿਹਾ ਜੀਵਨ ਹੈ। ਸਤਿਗੁਰੂ ਤਿੰਨ ਤਿੰਨ ਤੁਕਾਂ ਵਿੱਚ ਉਪਦੇਸ਼ ਦੇ ਰਹੇ ਨੇ। ਪਹਿਲੀ ਤੁਕ ਵਿੱਚ ਰਹਾਉ ਦੀਆਂ ਤੁਕਾਂ ਵਿੱਚ ਪਹਿਲੀ ਤੁਕ ਰੱਬ ਦੇ ਪਿਆਰਿਆਂ ਦੀ ਹੈ, ਦੂਸਰੀ ਤੁਕ ਮਨਮੁੱਖ ਲੋਕਾਂ ਦੇ ਪ੍ਰਥਾਏ ਹੈ, ਫਿਰ ਦੋ ਤੁਕਾਂ ਜਿਹੜੀਆਂ ਮਨਮੁੱਖ ਸੰਸਾਰੀ ਜਿਹੜਾ ਜੀਵ ਹੈ ਉਹਦੇ ਪ੍ਰਥਾਏ ਹੈ, ਮਗਰਲੀਆਂ ਦੋ ਤੁਕਾਂ ਫਿਰ ਆਪਣੇ ਗੁਰਸਿੱਖਾਂ ਦੇ ਪ੍ਰਥਾਏ ਹੈ। ਸੋ ਹਜ਼ੂਰ ਫਰਮਾਉਂਦੇ ਨੇ, ਹਰ ਬਿਸਰਤ ਸਦਾ ਖੁਆਰੀ, ਜਿਨ੍ਹਾਂ ਨੂੰ ਹਰੀ ਵਾਹਿਗੁਰੂ ਪਰਮੇਸ਼ੁਰ ਵਿਸਰ ਜਾਂਦਾ ਹੈ ਗੁਰੂ ਕੇ ਪਿਆਰਿਓ, ਖਿਆਲ ਕਰਕੇ ਵੇਖੀਏ, ਹਰ ਬਿਸਰਤ ਸਦਾ ਖੁਆਰੀ, ਉਹ ਸਦਾ ਵਾਸਤੇ ਖੱਜਲ ਖਰਾਬ ਹੋਏ ਰਹਿੰਦੇ ਨੇ ਵਾਹਿਗੁਰੂ ਪਰਮੇਸ਼ੁਰ ਨੂੰ ਜੋ ਭੁੱਲੇ ਹੋਏ ਨੇ। ਪਰਮੇਸ਼ੁਰ 'ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ 'ਤੇ ਲੱਗਣ ਜਨਮ ਵਿਯੋਗ। ਹਰ ਬਿਸਰਤ ਸਦਾ ਖੁਆਰੀ, ਹਰੀ ਪਰਮੇਸ਼ੁਰ ਨਾਲ ਬਿਸਰਤ ਵਿਛੜੇ ਹੋਏ ਨੇ, ਪਰਮੇਸ਼ੁਰ ਨੂੰ ਵਿਸਾਰਿਆ ਹੋਇਆ ਹੈ, ਸਦਾ ਵਾਸਤੇ ਖੱਜਲ ਖਰਾਬ ਹੋਏ ਰਹਿੰਦੇ ਨੇ, ਦੁਖੀ ਹੋਏ ਰਹਿੰਦੇ ਹਨ ਇਹ ਸੰਸਾਰ ਦੇ ਜਿਹੜੇ ਜੀਵ ਹਨ। ਕਿਉਂ ਦੁਖੀ ਨੇ ਜੀ? ਹਜ਼ੂਰ ਕਹਿੰਦੇ, ਹਰ ਬਿਸ ਰਾਤ ਸਦਾ ਖੁਆਰੀ, ਹਰ ਵੇਲੇ ਵਿਸ਼ਿਆਂ ਵਿੱਚ ਹੀ ਰੱਤੇ ਰਹਿੰਦੇ ਨੇ, ਵਿਸ਼ਿਆਂ ਵਿੱਚ ਹੀ ਵਿਕਾਰੀ ਹੋਏ ਰਹਿੰਦੇ ਹਨ। ਵਿਕਾਰਾਂ ਦੀਆਂ ਹੀ ਗੱਲਾਂ, ਗੰਦੀਆਂ ਹੀ ਗੱਲਾਂ, ਜੇ ਸੁਣਨਾ ਗੰਦੇ ਗੀਤਾਂ ਦੀਆਂ ਟੇਪਾਂ ਰੱਖੀਆਂ ਹੋਈਆਂ ਸੀੜੀਆਂ, ਗੰਦੀਆਂ ਫਿਲਮਾਂ ਵੇਖਣੀਆਂ ਨੇ, ਗੰਦਾ ਨਾਚ ਵੇਖਣਾ, ਧੀਆਂ ਭੈਣਾਂ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਵੀ ਕਈ ਨੱਚਣ ਤੋਂ ਗੁਰੇਜ਼ ਨਹੀਂ ਕਰਦੇ, ਇੰਨਾ ਘੋਰ ਕਲਯੁੱਗ ਆ ਗਿਆ। ਵਿਆਹ ਸ਼ਾਦੀ 'ਤੇ ਭੈਣ ਅਤੇ ਉਹਦੀ ਬਾਂਹ ਫੜੀ ਹੋਈ ਵੀਰ ਨੇ ਅਤੇ ਨੱਚ ਟੱਪ ਰਹੇ ਨੇ ਭੈਣ ਭਰਾ, ਐਸੀ ਸੰਸਾਰ ਦੀ ਵਿਗੜ ਗਈ ਸਥਿਤੀ। ਸਤਿਗੁਰੂ ਕਿਰਪਾ ਕਰੇ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਹਰ ਬੇਸਰਤ ਵਿਸ਼ਿਆਂ ਵਿੱਚ ਰੱਤੇ ਹੋਣ ਕਰਕੇ ਸਦਾ ਖੁਆਰੀ, ਸਦਾ ਵਾਸਤੇ ਖੱਜਲ ਖਰਾਬ ਹੋਏ ਰਹਿੰਦੇ ਨੇ, ਜਿਨ੍ਹਾਂ ਨੂੰ ਮੇਰਾ ਵਾਹਿਗੁਰੂ ਪਰਮੇਸ਼ੁਰ ਵਿਸਰ ਗਿਆ ਹੈ ਨਾ, ਸਦਾ ਵਾਸਤੇ ਖੁਆਰ ਹੀ ਹੋਏ ਰਹਿੰਦੇ ਨੇ, ਦੁਖੀ ਹੋਏ ਰਹਿੰਦੇ ਹਨ। ਖੱਜਲ ਖੁਆਰੀ ਪਲ 'ਚ ਪਲ 'ਚ ਸਗਲੀ ਮੂਈ, ਝੂਠੇ ਧੰਦੇ ਮੋਹ, ਸੰਸਾਰ ਦੇ ਝੂਠੇ ਧੰਦਿਆਂ ਦੇ ਮੋਹ ਵਿੱਚ ਫਸ ਕੇ ਪਲ 'ਚ ਪਲ 'ਚ ਕੇ ਦੁਖੀ ਹੋ ਕੇ ਹੰਬ ਹੰਬ ਕੇ ਸੰਸਾਰ ਦੇ ਜੀਵ ਮਰ ਰਹੇ ਹਨ। ਪਰ ਜਿਹੜੇ ਰੱਬ ਦੇ ਪਿਆਰੇ ਉਹਨਾਂ ਦੀ ਕੀ ਨਿਸ਼ਾਨੀ ਹੈ? ਹਜ਼ੂਰ ਕਹਿੰਦੇ, ਤਾ ਕਹੋ ਧੋਖਾ ਕਹਾਂ ਬੇਆਪੈ, ਉਹਨਾਂ ਗੁਰੂ ਕੇ ਪਿਆਰਿਆਂ ਨੂੰ ਕਿਸੇ ਕੋਈ ਉਹਨਾਂ ਨਾਲ ਧੋਖਾ ਨਹੀਂ, ਕੋਈ ਛਲ ਨਹੀਂ ਕਮਾ ਸਕਦਾ, ਉਹਨਾਂ ਨੂੰ ਕੀ ਚੰਬੜਨਾ, ਧੋਖਾ ਕੀ ਕੋਈ ਛਲ ਕਰੇਗਾ ਗੁਰੂ ਕੇ ਪਿਆਰਿਆਂ ਦੇ ਨਾਲ। ਸੋ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਤਾਂ ਕਹੋ ਧੋਖਾ ਹੈ, ਤਿੰਨਾਂ ਗੁਰੂ ਕੇ ਪਿਆਰ ਨੂੰ ਕੀ ਕੋਈ ਧੋਖਾ ਹੈ, ਕੀ ਕੋਈ ਛਾਲ, ਕੀ ਕੋਈ ਕਪਟ ਕਰ ਸਕਦਾ ਉਹਨਾਂ ਨਾਲ, ਕਹਾਂ ਵਿਆਪ ਹੈ, ਕਿਵੇਂ ਉਹਨਾਂ ਨੂੰ ਵਿਆਪ ਚੰਬੜ ਸਕਦਾ ਹੈ। ਇਹ ਸੱਚੇ ਪਾਤਸ਼ਾਹ ਜਿਨ੍ਹਾਂ ਰੱਬ ਦੇ ਪਿਆਰਿਆਂ ਨੂੰ ਤੁਹਾਡੀ ਓਟ ਹੈ, ਜਿਨ੍ਹਾਂ ਦੀ ਜ਼ਿੰਦਗੀ ਹੈ ਮਸਰਣ, ਇਸੇ ਤਰ੍ਹਾਂ ਖਾਲਸਾ ਜੀ ਮਰਨੰਗ ਵਿਸਰਣੰਗ ਗੋਬਿੰਦ ਹੈ, ਜਿਨ੍ਹਾਂ ਦੀ ਜ਼ਿੰਦਗੀ ਦਾ ਆਧਾਰ ਗੁਰੂ ਕੀ ਬਾਣੀ ਹੈ, ਉਹ ਕਹਿੰਦੇ ਨੇ ਵਾਹਿਗੁਰੂ ਤੈਨੂੰ ਯਾਦ ਕਰਦੇ ਹਾਂ ਅਤੇ ਜ਼ਿੰਦਗੀ ਹੈ, ਤੂੰ ਵਿਸਰ ਜਾਵੇਂ ਅਤੇ ਮਰਿਆਂ ਦੇ ਬਰਾਬਰ ਹੈ। ਐਸੇ ਗੁਰੂ ਕੇ ਪਿਆਰੇ ਜਿਹੜੇ ਗੁਰਸਿੱਖ ਨੇ, ਹਜ਼ੂਰ ਕਹਿੰਦੇ ਤਾ ਜਾ ਕਹੋ ਓਟ ਤੁਹਾਰੀ, ਜਿਨ੍ਹਾਂ ਨੂੰ ਤੁਹਾਡੀ ਓਟ, ਜਿਨ੍ਹਾਂ ਨੇ ਫੜੀ ਹੋਈ ਹੈ, ਗ੍ਰਹਿਣ ਕੀਤੀ ਹੋਈ ਹੈ, ਨਹੀਂ ਕੋਈ ਉਹਨਾਂ ਨੇ ਛਲ ਕਮਾ ਸਕਦਾ, ਨਹੀਂ ਕੋਈ ਧੋਖਾ ਕਰ ਸਕਦਾ, ਨਹੀਂ ਕੋਈ ਛਲਬਲ ਹੋ ਸਕਦਾ, ਜਿਨ੍ਹਾਂ ਨੇ ਵਾਹਿਗੁਰੂ ਦੀ ਓਟ ਗ੍ਰਹਿਣ ਕੀਤੀ ਅਤੇ ਪਰਮੇਸ਼ੁਰ 'ਤੇ ਭਰੋਸਾ ਰੱਖਿਆ ਹੋਇਆ ਹੈ, ਵਾਹਿਗੁਰੂ ਪਰਮੇਸ਼ੁਰ 'ਤੇ ਵਿਸ਼ਵਾਸ ਰੱਖਿਆ ਹੋਇਆ ਗੁਰੂ ਕੇ ਪਿਆਰਿਆਂ ਨੇ। ਹਜ਼ੂਰ ਸੱਚੇ ਪਾਤਸ਼ਾਹ ਵਿਸਰਾਮ ਦੇ ਕੇ ਫਰਮਾਉਂਦੇ ਹਨ,
ਬਿਨ ਸਿਮਰਨ ਜੋ ਜੀਵਨ ਬਲਣਾ।
ਹਜ਼ੂਰ ਹੁਣ ਨਾਸਤਕ ਲੋਕਾਂ ਨੂੰ ਦੱਸਦੇ ਨੇ, ਬਿਨ ਸਿਮਰਨ ਜੋ ਜੀਵਨ ਬਲਣਾ, ਵਾਹਿਗੁਰੂ ਦੀ ਪਾਓ ਭਗਤੀ, ਸਿਮਰਨ ਭਜਨ ਕੀਤੇ ਬਗੈਰ ਜਿਹੜਾ ਜੀਵਨ ਹੈ ਨਾ ਬਲਣਾ, ਬਤੀਤ ਹੋਣਾ ਹੈ, ਜਿਹੜਾ ਜ਼ਿੰਦਗੀ ਦਾ ਸਮਾਂ ਬਤੀਤ ਹੋ ਰਿਹਾ, ਜਿਸ ਬਾਬਤ ਗੁਰੂ ਤੇਗ ਬਹਾਦਰ ਸਾਹਿਬ ਯਾਦ ਕਰਾਉਂਦੇ ਨੇ, ਪਿਆਰਿਆ ਖਿਆਲ ਕਰ, ਬੀਤ ਜੈ ਹੈ, ਬੀਤ ਜੈ ਹੈ ਜਨਮ ਆਕਾਜ ਰੇ, ਨੇਸ ਦਿਨ ਸੁਣ ਕੇ ਪ੍ਰਾਨ, ਸਮਝਤ ਨਹਿਰੇ ਆ ਜਾਨ, ਕਾਲ ਤੋਂ ਭੂਚੇ ਆਨ, ਕਹਾਂ ਜੈ ਹੈ ਪਹਾਜ ਰੇ। ਖਿਆਲ ਕਰਕੇ ਵੇਖ, ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਬਿਨ ਸਿਮਰਨ ਜੋ ਜੀਵਨ ਬਲਣਾ, ਵਾਹਿਗੁਰੂ ਦੇ ਸਿਮਰਨ ਭਜਨ ਕੀਤੇ ਬਗੈਰ ਜਿਹੜਾ ਜੀਵਨ ਹੈ ਨਾ ਉਹ ਹਰ ਵੇਲੇ ਬਲਣਾ, ਆਪਾਂ ਮਾਝੇ ਦੀ ਬੋਲੀ 'ਚ ਕਹਿੰਦੇ ਬਲਣਾ ਸੜਨਾ ਹੈ, ਉਹ ਜੀਵਨ ਸੜਿਆ ਹੋਇਆ ਅਤੇ ਸੜ ਰਿਹਾ ਵਿਕਾਰਾਂ ਦੀ ਭੱਟੀ 'ਚ ਪੈ ਕੇ, ਕਦੇ ਕਾਮ ਦੇ ਫੁਰਨੇ ਦੇ ਵਿੱਚ ਸੜ ਰਿਹਾ ਹੈ, ਕਦੇ ਖਾਲਸਾ ਜੀ ਕ੍ਰੋਧ ਦੀ ਅੱਗ ਵਿੱਚ ਸੜ ਰਿਹਾ ਹੈ, ਕਦੇ ਲੋਭ ਅਤੇ ਕਦੇ ਮੋਹ ਅਤੇ ਕਦੇ ਹੰਕਾਰ ਦੀ ਅੱਗ ਵੀ ਸੜ ਰਿਹਾ ਹੈ। ਅਤੇ ਹਜ਼ੂਰ ਕਹਿੰਦੇ ਐਸੇ ਮਨਮੁੱਖਾਂ ਦੀ ਹਾਲਤ ਭੜ ਭੜ ਅਗਨ ਸਾਗਰ ਦੇ ਲਹਿਰੀ ਪੜਦ ਜਹ ਮਨਮੁੱਖਤਾ ਹੀ ਹੈ, ਐਸੀ ਸੰਸਾਰ ਦੀ ਹਾਲਤ ਹੋ ਰਹੀ ਹੈ। ਸੋ ਉਹਨਾਂ ਦਾ ਜੀਵਨ ਜਿਹੜਾ ਨਾ ਉਹ ਬਲਣਾ ਬਲਦਾ ਔਰ ਔਗਣਾ ਵਿਕਾਰਾਂ ਵਿਸ਼ਿਆਂ ਦੀ ਭੱਠੀ 'ਚ ਪੈ ਕੇ ਸੜਦੇ ਹੀ ਰਹਿੰਦੇ ਹਨ। ਈਰਖਾ ਦੁਵੈਖ ਚੁਗਲੀ ਨਿੰਦਿਆ ਦੀ ਭੱਠੀ ਵਿੱਚ ਪੈ ਕੇ ਉਹਨਾਂ ਦਾ ਜੀਵਨ ਜਿਹੜਾ ਨਾ ਉਹ ਬਲਦਾ ਹੀ ਰਹਿੰਦਾ, ਸੜਦਾ ਹੀ ਰਹਿੰਦਾ ਹੈ। ਅਤੇ ਜਿਹੜਾ ਜੀਵਨ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਕੇ ਵਿਸਾਰ ਕਰਕੇ ਬਲਣਾ ਬਤੀਤ ਹੋਣਾ, ਹਜ਼ੂਰ ਕਹਿੰਦੇ ਕਾਹਦੀ ਜ਼ਿੰਦਗੀ ਹੈ, ਬੇਕਾਰ ਜ਼ਿੰਦਗੀ ਹੈ। ਸੋ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਪਾਓ ਭਗਤੀ ਤੋਂ ਬਗੈਰ ਜਿਹੜਾ ਜੀਵਨ ਦਾ ਬਤੀਤ ਹੋਣਾ ਹੈ। ਹਜ਼ੂਰ ਕਹਿੰਦੇ ਉਹ ਸੱਪ ਵਰਗੀ ਆਰਜ਼ਾ, ਸੱਪ ਵਰਗੇ ਸੱਪ ਜਿਵੇਂ ਜਿਵੇਂ ਵੱਡੀ ਉਮਰ ਭੋਗੇ ਨਾ ਤਿਵੇਂ ਤਿਵੇਂ ਖਾਲਸਾ ਜੀ ਯੈਰ ਬਹੁਤੀ ਵੱਧਦੀ ਜਾਂਦੀ ਹੈ। ਵੱਡੇ ਵੱਡੇ ਅਜਗਰ ਹੈ ਜਿਹੜੇ ਖਾਲਸਾ ਜੀ ਆ ਬੱਕਰੀਆਂ ਨੂੰ ਵੀ ਖਾ ਜਾਂਦੇ, ਨਿਕਲ ਜਾਂਦੇ ਅੱਜ, ਉਹਨੂੰ ਅਜਗਰ ਕਹੀਦਾ। ਅੱਜ ਨਾਮ ਬੱਕਰੀ ਦਾ ਅਤੇ ਗਰ ਨਾਮ ਉਹਨੂੰ ਖਾ ਲੈਣਾ, ਉਹਨੂੰ ਕਹੀਦਾ ਅਜਗਰ ਹੈ। ਵੱਡੇ ਵੱਡੇ ਜਿਹੜੇ ਸੱਪ ਨੇ ਨਾ ਖਾਲਸਾ ਜੀ, ਉਹ ਜਿਵੇਂ ਉਹਨਾਂ ਦੀ ਲੰਬੀ ਉਮਰ ਹੁੰਦੀ ਹੈ ਤਿਵੇਂ ਤਿਵੇਂ ਯੈਰ ਹੀ ਵੱਧਦੀ ਜਾਂਦੀ ਹੈ, ਅਤੇ ਮਨੁੱਖ ਦਾ ਸੁਭਾਅ ਵੀ ਐਸਾ ਹੈ। ਸਤਿਗੁਰੂ ਕਹਿੰਦੇ ਲੰਮੀ ਉਮਰ ਹੋ ਗਈ, ਸੱਪ ਵਾਂਗ ਯੈਰ ਹੀ ਫੈਲਦਾ ਰਿਹਾ, ਕੋਈ ਪਾਓ ਭਗਤੀ ਨਹੀਂ, ਕੋਈ ਬੰਦਗੀ ਨਹੀਂ। ਜਿਵੇਂ ਜਿਵੇਂ ਵੱਡਾ ਹੋਇਆ, ਪਹਿਲੋਂ ਵਿਹਾਰਾਂ ਵੀ ਸੀ, ਬੁਢੇਪਾ ਗਿਆ, ਹੁਣ ਤਾਸ਼ ਨਾਲ ਲੱਗਾ ਹੋਇਆ, ਹੋਰ ਵਿਹਾਰਾਂ 'ਚ ਲੱਗਾ ਹੋਇਆ, ਘਰ ਦੀ ਚਾਬੀ ਮੇਰੇ ਕੋਲ ਹੀ ਚਾਹੀਦੀ ਹੈ, ਸਾਰਾ ਕੰਟਰੋਲ ਮੇਰੇ ਕੋਲ ਹੀ ਚਾਹੀਦਾ ਹੈ। ਹਜ਼ੂਰ ਕਹਿੰਦੇ ਸੱਪ ਵਰਗੀ ਆਰਜ਼ਾ ਬੇਕਾਰ ਉਮਰ ਹੈ ਜਿਹੜੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੀ ਹੈ। ਕਾਵਾਂ ਦੀ, ਹੋਰ ਪੰਛੀਆਂ ਦੀ, ਸੱਪਾਂ ਦੀ ਥੋੜ੍ਹੀ ਉਮਰ ਹੈ। ਹਜ਼ੂਰ ਕਹਿਣਗੇ ਕੀ ਲਾਭ ਹੋਵੇ ਜੇ ਯੁੱਗ ਚਾਰੇ ਆਰਜ਼ਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ। ਕੀ ਜ਼ਿੰਦਗੀ ਦਾ ਫਾਇਦਾ ਭਾਵੇਂ ਹਜ਼ਾਰਾਂ ਯੁੱਗ ਲੰਮੀ ਉਮਰ ਕਰ ਲਵੇ, ਪਰ ਹਜ਼ੂਰ ਕਹਿਣਗੇ ਵਿਓ ਹੀ ਘੋਲੇਗਾ, ਨਿੰਦਿਆ ਹੀ ਕਰੇਗਾ, ਚੁਗਲੀਆਂ ਕਰੇਗਾ, ਕੋਈ ਜੀਵਨ ਨੂੰ ਸਫਲਾ ਨਹੀਂ ਬਣਾਵੇਗਾ। ਸੱਪ ਵਰਗੀ ਉਹ ਲੰਮੀ ਆਰਜੂ ਹੈ, ਵਿਸ਼ਿਆਂ ਨੂੰ ਪੀ ਯੈਰ ਨੂੰ ਹੀ ਭੋਗੇਗਾ, ਨਹੀਂ ਕੋਈ ਪਾਓ ਭਗਤੀ ਕਰ ਸਕਦਾ ਜਿਹਨੂੰ ਹਰੀ ਪਰਮੇਸ਼ਰ ਵਿਸਰਿਆ ਹੋਇਆ ਹੈ। ਜਿਹੜੇ ਵਾਹਿਗੁਰੂ ਪਰਮੇਸ਼ਰ ਨੂੰ ਛੱਡੀ ਬੈਠੇ ਹਨ ਉਹਨਾਂ ਜੀਵਾਂ ਦੀ ਇਹ ਹਾਲਤ ਹੈ। ਭਾਵੇਂ ਉਹ ਨੌ ਖੰਡ ਪਿਰਥਵੀ ਦਾ ਰਾਜਾ ਬਣ ਕੇ ਵੀ ਰਾਜ ਕਿਉਂ ਨਾ ਕਮਾਵੇ, ਕਿਉਂ ਨਾ ਰਾਜਾ ਬਣ ਕੇ ਰਾਜ ਕਰੇ, ਪਰ ਜਦੋਂ ਅੰਤ ਨੂੰ ਜਾਵੇਗਾ ਨਾ, ਹਜ਼ੂਰ ਕਹਿਣਗੇ ਚੱਲੇ ਗੋ ਹਾਰੇ, ਚਲਿਆ ਜਾਵੇਗਾ ਹਾਰ ਕੇ ਹੰਭ ਕੇ। ਕਿਵੇਂ ਜਾਵੇਗਾ? ਹਜ਼ੂਰ ਕਹਿੰਦੇ ਜਿਵੇਂ ਕੋਈ ਜੂਏ ਬਾ ਜੂਏ 'ਚੋਂ ਹਾਰ ਕੇ ਹੱਥ ਮਲਦਾ ਘਰ ਨੂੰ ਜਾਂਦਾ ਨਾ, ਚੱਲੇ ਜੁਆਰੀ ਦੋਏ ਹੱਥ ਝਾਰ, ਦੋਵੇਂ ਹੱਥ ਝਾੜ ਕੇ ਉਹ ਜੂਏ ਬਾ ਜੂਏ 'ਚੋਂ ਹਾਰਿਆ ਹੋਇਆ ਤੁਰ ਜਾਂਦਾ ਹੈ। ਇਸੇ ਤਰ੍ਹਾਂ ਚਲੇ ਜਾਣਗੇ, ਅੰਤ ਚੱਲੇ ਗੋ ਹਾਰੇ, ਅੰਤ ਨੂੰ ਜਾਣਗੇ ਹਾਰ ਕੇ ਹੰਭ ਕੇ, ਜੀਵਨ ਦੇ ਬਾਜੀ ਨੂੰ ਸਵਾਰ ਕੇ ਨਹੀਂ ਜਾਣਗੇ। ਜਨਮ ਮਰਨ ਕੋ ਇਹੋ ਜੱਗ ਬੱਪੜੋ, ਇਨ ਦੂਜੇ ਭਗਤ ਵਿਸਾਰੀ ਜੀਓ। ਜੰਮਣ ਮਰਨ ਵਾਲੇ ਬੱਪੜੇ ਤੁਛ ਜੀਵ ਨੇ, ਵਾਹਿਗੁਰੂ ਦੀ ਭਗਤੀ ਵਿਸਾਰ ਦਿੱਤੀ, ਭਗਤੀ ਦੇ ਵਿਸਾਰਨ ਕਰਕੇ ਅੰਤ ਚੱਲੇ ਗੋ ਹਾਰੇ, ਅੰਤ ਨੂੰ ਜਾਵੇਂਗਾ ਹਾਰ ਕੇ ਹੰਭ ਕੇ, ਕੋਈ ਪਾਈ ਪਦਾਰਥ ਪੈਸਾ ਨਾਲ ਲੈ ਕੇ ਨਹੀਂ ਜਾਵੇਂਗਾ। ਦਸਮ ਪਾਤਸ਼ਾਹ ਦੀ ਨੇਤਰੀਆਂ ਦੀ ਬਾਣੀ ਆਪਾਂ ਪੜ੍ਹਦੇ ਹੀ ਹੈ। ਹਜ਼ੂਰ ਕਹਿੰਦੇ ਨੇ ਭਾਵੇਂ ਕਰੋੜਪਤੀਆ ਹੋਵੇ, ਦਰਵਾਜ਼ੇ ਅੱਗੇ ਹਾਥੀ ਜਿਹਨਾਂ ਦੇ ਮੱਥੇ ਤੋਂ ਮੱਧ ਚੋਂਦਾ ਹੋਵੇ, ਹਾਥੀ ਝੂਮ ਰਹੇ ਨੇ, ਐਸੇ ਸੁੰਦਰ ਘੋੜੇ ਜਿਹੜੇ ਪਾਉਣ ਹਵਾ ਦੀ ਗਮਤਾ ਨੂੰ ਵੀ ਨਿਵਿਰਤ ਕਰੀ ਜਾਂਦੇ ਨੇ। ਬੜਾ ਤੂੰ ਧਨੀ ਹੋਵੇਂ, ਸਾਰੇ ਪਦਾਰਥ ਤੇਰੇ ਕੋਲ ਹੋਣ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗਾਉਣ ਕਉ ਜਾਤ ਨਿਵਾਰੇ, ਭਾਰੀ ਪੁਜਹਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਪਹਿ ਤੋ ਕਹ ਪਹਿ ਭੂਪਤ ਅੰਤ ਕਹੋ ਨੰਗੇ ਹੀ ਪਾਏ ਪਧਾਰੇ। ਅੰਤ ਨੂੰ ਨੰਗੇ ਪੈਰੀ ਪਰਲੋਕ ਨੂੰ ਜਾਣਾ ਪੈਣਾ ਨੰਗੇ ਪੈਰੀ। ਸਿਕੰਦਰ ਬਾਦਸ਼ਾਹ ਜਦੋਂ ਮਰਨ ਲੱਗਾ ਆਪਣੇ ਅਹਿਲਕਾਰਾਂ ਨੂੰ ਕਹਿਣ ਲੱਗਾ ਮੇਰਾ ਜਦੋਂ ਜਨਾਜ਼ਾ ਕੱਢੋਗੇ ਨਾ ਉਦੋਂ ਮੇਰੇ ਪੈਰ ਅਤੇ ਹੱਥ ਨੰਗੇ ਕਰਕੇ ਜਨਾਜ਼ਾ ਕੱਢਣਾ। ਪੁੱਛਿਆ ਬਾਦਸ਼ਾਹ ਕਾਰਨ, ਕਹਿੰਦੇ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਏਡਾ ਵੱਡਾ ਪਾਤਸ਼ਾਹ ਸਦਾਉਂਦਾ ਸੀ ਪਰ ਜਦੋਂ ਮਰ ਕੇ ਪਰਲੋਕ ਨੂੰ ਗਿਆ ਨੰਗੇ ਪੈਰੀ ਅਤੇ ਖਾਲੀ ਹੱਥੀਂ ਗਿਆ, ਇੱਕ ਵਸਤੂ ਲੈ ਕੇ ਨਾਲ ਨਹੀਂ ਜਾ ਸਕਿਆ। ਖਾਲੀ ਖਾਲਸਾ ਜੀ, ਹਜ਼ੂਰ ਨੇ ਗੁਰਬਾਣੀ 'ਚ ਐਸਾ ਖਿਆਲ ਵੀ ਦਿੱਤਾ ਹੈ, ਸਾਡੇ ਸੰਸਾਰ ਦੀ ਮਰਿਆਦਾ ਵੀ ਇੱਥੇ ਤਨ ਢੱਕ ਕੇ ਰਹਿਣਾ ਪੈਂਦਾ ਹੈ ਔਰ ਤਨ ਢੱਕ ਕੇ ਰਹਿਣਾ ਪੈਂਦਾ ਨਿਯਮ ਨਾਲ ਹੈ। ਪਰ ਸਤਿਗੁਰੂ ਕਹਿੰਦੇ ਜਦੋਂ ਤੂੰ ਜੰਮਿਆ ਸੀ ਨਾ ਨੰਗਾ ਹੀ ਆਇਆ ਸੀ ਸੰਸਾਰ 'ਤੇ, ਕੋਈ ਕੱਪੜਾ ਤਨ ਢੱਕਣ ਵਾਸਤੇ ਨਿਗੇਜ ਢੱਕਣ ਵਾਸਤੇ ਵੀ ਤੇਰੇ ਕੋਲ ਗਿੱਠ ਦਾ ਰੁਮਾਲ ਵੀ ਨਹੀਂ ਸੀ, ਮਰਿਆਦਾ ਤੋਂ ਉਲਟ ਆਇਆ ਸੀ ਅਤੇ ਜਦੋਂ ਮਰ ਕੇ ਪਰਲੋਕ ਨੂੰ ਜਾਵੇਂਗਾ ਨਾ ਨੰਗਾ ਹੀ ਜਾਵੇਂਗਾ, ਨੰਗਾ ਹੀ ਆਇਆ ਅਤੇ ਨੰਗਾ ਹੀ ਤੁਰ ਜਾਵੇਂਗਾ। ਨਾ ਮਰਿਆਦ ਆਇਆ ਕੱਲ ਭੀਤਰ ਬਾਹੜ ਜਾਸੀ ਨੰਗ ਐਣ, ਇਹ ਤੇਰੀ ਹਾਲਤ ਹੋਵੇਗੀ ਜੇ ਵਾਹਿਗੁਰੂ ਦੀ ਭਾਉ ਭਗਤੀ ਨਹੀਂ ਕਰਦਾ। ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਬਚਨ ਆਪ ਜੀ ਨਾਲ ਸਾਂਝਾ ਕਰੈਣ। ਹਜ਼ੂਰ ਨੇ ਆਗਿਆ ਕੀਤੀ ਜਿਹੜੇ ਭਗਤ ਨੇ ਨਾ ਗੁਰੂ ਕੇ ਪਿਆਰੇ ਰੱਬ ਦੇ ਪਿਆਰੇ, ਭਾਵੇਂ ਉਹਨਾਂ ਕੋਲ ਤਨ ਢੱਕਣ ਵਾਸਤੇ ਚੰਗੇ ਕੱਪੜੇ ਨਾ ਹੋਣ, ਫਟਿਆ ਪੁਰਾਣਾ ਲੋਗੜਾ ਹੋਵੇ, ਕੰਬਲ ਦਾ ਟੁਕੜਾ ਹੋਵੇ ਉਹ ਸਰੀਰ 'ਤੇ ਰੱਖਿਆ ਹੋਵੇ, ਅਤੇ ਮੇਰਾ ਸਤਿਗੁਰੂ ਉਹ ਸਿੱਖ ਦੇ ਪੜਦੇ ਸੰਤ ਭਗਤ ਦੇ ਪੜਦੇ ਮੇਰਾ ਸਤਿਗੁਰੂ ਕੱਜਦਾ ਹੈ। ਲੇਕਿਨ ਕਰੋੜਪਤੀਆ ਹੋਵੇ ਅਤੇ ਰੇਸ਼ਮ ਸਰੀਰ 'ਤੇ ਹੰਡਾਵੇ ਪਰ ਮੇਰੇ ਸਤਿਗੁਰੂ ਕਹਿੰਦੇ ਜੇ ਬੰਦਗੀ ਨਹੀਂ ਸਿਮਰਨ ਨਹੀਂ ਤੇਰੀ ਪਾਈ ਹੋਈ ਰੇਸ਼ਮ ਓਢੇ ਹੋਏ ਕੱਪੜੇ ਫਿਰ ਵੀ ਤੇਰੀ ਕਾਣੀ ਕੌਡੀ ਜਿਹੀ ਨਹੀਂ, ਸਮਾਜ ਵਿੱਚ ਇੱਜ਼ਤ ਨਹੀਂ ਹੋਵੇਗੀ, ਨੰਗਾ ਹੀ ਤੁਰਿਆ ਫਿਰੇਗਾ ਨੰਗਾ ਹੀ। ਜਿਹੜੇ ਵੱਡੇ ਬਹੁਤੇ ਅਮੀਰ ਨੇ ਨਾ, ਗੁਸਤਾਖੀ ਮੁਆਫ ਕਰਿਓ, ਬਹੁਤੇ ਅਮੀਰ ਹੈ ਅਤੇ ਫਿਰ ਬੱਚੇ ਐਸੇ ਸ਼ੌਕੀਨ, ਬਹੁਤੇ ਤਾਂ ਹੁਣ ਕੱਪੜੇ ਪਾਉਣ ਦੀ ਉਹਨਾਂ ਨੂੰ ਲੋੜ ਹੀ ਨਹੀਂ ਰਹਿ ਗਈ, ਉਹ ਗੁਰਦੇਵ ਦੇ ਬਚਨ ਸੱਚ ਹੋ ਰਹੇ ਨੇ, ਜਿੱਡਾ ਬਹੁਤਾ ਅਮੀਰ ਓਡੇ ਹੀ ਨਿਆਣੇ ਖਰਾਬ ਕੀਤੇ ਹੋਏ। ਹਜ਼ੂਰ ਨੇ ਗੁਰਬਾਣੀ 'ਚ ਐਸਾ ਖਿਆਲ ਦਿੱਤਾ, ਕਹਿਣ ਲੱਗੇ ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ, ਸਾਕਤ ਸਿਰ ਪਾਓ ਰੇਸ਼ਮੀ ਪਹਿਰਤ ਪਾਤਕ ਹੋਈ। ਸਾਕਤ ਪੁਰਸ਼ ਮਾਇਆ ਸ਼ਕਤੀ ਦਾ ਉਪਾਸ਼ਕ, ਵਾਹਿਗੁਰੂ ਤੋਂ ਬੇਮੁਖ ਹੈ, ਉਹਨੇ ਪਹਿਨੇ ਹੋਏ ਰੇਸ਼ਮ ਦੇ ਪਾਏ ਹੋਏ ਕੱਪੜਿਆਂ ਨਾਲ ਵੀ ਕਾਣੀ ਕੌਡੀ ਜੀ ਦੀ ਇੱਜ਼ਤ ਨਹੀਂ, ਲੇਕਿਨ ਫਟੇ ਪੁਰਾਣੇ ਕੰਬਲ ਦੇ ਟੁਕੜੇ ਨਾਲ ਵੀ ਰੱਬ ਦੇ ਪਿਆਰਿਆਂ ਦਾ ਮੇਰਾ ਸਤਿਗੁਰੂ ਆਪ ਪੜਦਾ ਕੱਜਦਾ ਹੈ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹ ਪਾਪੀ ਪੜਦਾ ਹੈ। ਆਪਣੇ ਪਿਆਰਿਆਂ ਦੇ ਪਰਦੇ ਢੱਕਣ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਸੋ ਐਸੀ ਸੰਸਾਰ ਦੀ ਹਾਲਤ ਹੈ, ਅੰਤ ਚੱਲੇ ਗੋ ਹਾਰੇ, ਅੰਤ ਨੂੰ ਹਾਰ ਕੇ ਪਰਲੋਕ ਨੂੰ ਚਲਾ ਜਾਵੇਗਾ, ਜੀਵਨ ਦੀ ਬਾਜੀ ਜਿੱਤ ਕੇ ਨਹੀਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਾਰ ਚੱਲੇ ਗੁਰਮੁਖ ਜੱਗ ਜੀਤੈ, ਸੰਸਾਰ ਦੇ ਲੋਕ ਜਨਮ ਦੀ ਬਾਜੀ ਹਾਰ ਕੇ ਜਾਂਦੇ ਨੇ, ਗੁਰੂ ਕਾ ਪਿਆਰਾ ਜਿਹੜਾ ਗੁਰਸਿੱਖ ਹਨ ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ ਜਿੱਤ ਕੇ। ਸਤਿਗੁਰਾਂ ਨੇ ਹੋਰ ਦ੍ਰਿਸ਼ਟਾਂਤ ਆਪ ਜੀ ਦੀ ਸੇਵਾ 'ਚ ਬੇਨਤੀ ਕਰਨ, ਜਦੋਂ ਖਾਲਸਾ ਜੀ ਛਿੰਝ ਪੈਂਦੀ ਨੇ ਛਿੰਝ, ਅਤੇ ਉਹ 'ਚ ਮੱਲ ਫਿਰ ਕੱਪੜੇ ਲਾਹ ਕੇ ਡੰਡ ਬੈਠਕਾਂ ਕੱਢਦੇ ਨੇ ਫਿਰ ਇੱਕ ਦੂਜੇ ਨਾਲ ਘੁਲਦੇ ਨੇ ਜਦੋਂ ਛਿੰਝ ਪੈਂਦੀ ਹੈ, ਪਰ ਜਿਹੜੇ ਜਿੱਤੇ ਹੁੰਦੇ ਨੇ ਜਿੱਤ ਕੇ ਆਉਂਦੇ ਨੇ ਬਾਜੀ 'ਚੋਂ ਢਾਹ ਕੇ ਆਉਂਦੇ ਨੇ ਦੂਸਰੇ ਨੂੰ, ਉਹ ਫਿਰ ਬਾਹਵਾਂ ਚੌੜੀਆਂ ਕਰਕੇ ਪਿੰਡ ਨੂੰ ਆਉਂਦੇ ਨੇ, ਅਤੇ ਕੋਈ ਸਿਹਰੇ ਲੈ ਕੇ, ਕੋਈ ਫੁੱਲ ਲੈ ਕੇ ਉਹਨਾਂ ਦੇ ਗਲ 'ਚ ਪਾਉਂਦਾ, ਕੋਈ ਘਿਓ ਦੇ ਪੀਪੇ ਦਿੰਦਾ, ਕੋਈ ਪੈਸੇ ਦਿੰਦਾ, ਕੋਈ ਮੱਝਾਂ ਹੀ ਦੇ ਦਿੰਦਾ ਵੀ ਸਾਡਾ ਨਾਂ ਉੱਚਾ ਕੀਤਾ, ਪਹਿਲਵਾਨਾਂ ਦਾ ਬੜਾ ਇੱਜ਼ਤ ਹੁੰਦੀ ਹੈ। ਜਿਹੜੇ ਹਾਰੇ ਹੋਏ ਹੁੰਦੇ ਆ ਨਾ ਕੱਪੜੇ ਤੋਂ, ਉਹਨਾਂ ਵੀ ਲਾਏ ਵੀ ਅਸੀਂ ਬੜੇ ਭਲਵਾਨ ਹੈ, ਪਰ ਜਦੋਂ ਹਾਰ ਗਏ ਲੋਕਾਂ ਦੀਆਂ ਕਣਕਾਂ ਮਿਹਤ ਦੇ ਆਉਂਦੇ ਨੇ ਫਿਰ ਪੱਗ ਡੰਡੀਆਂ ਥਾਣੀ ਲੋਕ ਸ਼ਰਮਿੰਦਿਆਂ ਕਰਦੇ ਵੀ ਵੱਡਾ ਭਲਵਾਨ ਬਣਿਆ ਫਿਰਦਾ ਸੀ, ਸ਼ਰਮਸਾਰ ਹੋਣਾ ਪੈਂਦਾ ਹੈ। ਹਜ਼ੂਰ ਨੇ ਗੁਰਬਾਣ 'ਚ ਖਿਆਲ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸ੍ਰੀ ਰਾਗ ਦੇ ਅੰਦਰ ਹੈ, ਹਉ ਗੋਸਾਈਂ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆ ਦਈਓ ਬੈਠਾ ਵੇਖੇ ਆਪ ਜੀਓ, ਵਾਤ ਵੱਜਣ ਟਮਕ ਭੇਰੀਆਂ ਮੱਲ ਲੱਥੇ ਲੈਂਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ, ਸਭ ਇਕੱਠੇ ਹੋਏ ਆਏ, ਇਕੱਠੇ ਹੋ ਕੇ ਆਉਂਦੇ ਲੋਕ ਛਿੰਝ ਦਾ ਮੇਲਾ ਵੇਖਣ ਵਾਸਤੇ ਭਲਵਾਨਾਂ ਨੂੰ, ਸਭ ਇਕੱਠੇ ਹੋਏ ਆਏ ਹੈ, ਇਕੱਠੇ ਹੋ ਕੇ ਆਏ। ਜਿਨ੍ਹਾਂ ਨੇ ਬਾਜੀ ਜਿੱਤ ਲਈ ਹੈ ਉਹ ਬਾਹਾਂ ਚੌੜੀਆਂ ਕਰਕੇ ਛਾਤੀਆਂ ਤਾਣ ਕੇ ਜਾਂਦੇ ਨੇ ਘਰਾਂ ਨੂੰ ਰਸਤੇ ਦੇ ਵੇਚਦੇ। ਪਰ ਹਜ਼ੂਰ ਕਹਿੰਦੇ ਹਾਰੇ ਹੋਏ ਪਹਿਲਵਾਨ ਘਰ ਜਾਸਨ ਵਾਟ ਵਟਾਇਆ। ਜਦੋਂ ਘਰ ਨੂੰ ਜਾਂਦੇ ਨੇ ਵਾਟ ਰਸਤਾ ਵਟਾ ਕੇ ਬਦਲ ਕੇ ਜਾਂਦੇ, ਲੋਕਾਂ ਤੋਂ ਸ਼ਰਮਿੰਦੇ ਹੋਣਾ ਪੈਂਦਾ ਹੈ। ਜ਼ਿੰਦਗੀ ਦੀ ਬਾਜੀ ਵੀ ਐਸੀ ਹੈ। ਸਤਿਗੁਰੂ ਕਹਿੰਦੇ ਨੇ ਰੱਬ ਦਾ ਪਿਆਰਾ ਸੁਰਖਰੂ ਹੋ ਕੇ ਜਾਂਦਾ, ਉਹਨੂੰ ਕੋਈ ਸ਼ਰਮ ਨਹੀਂ। ਕੋਈ ਐਸੀ ਖਾਲਸਾ ਜੀ ਉਹਨਾਂ ਨੂੰ ਨਹੀਂ ਸਹਾਰਨਾ ਪੈਂਦਾ ਬੇਪਤੀ। ਉਹ ਚੜ੍ਹਦੀ ਕਲਾ ਨਾਲ ਜਾਂਦੇ ਨੇ ਅਤੇ ਮਨਮੁੱਖ ਲੋਕ ਚੁਗਲੀ ਨਿੰਦਿਆ ਵਰਤੋਂ ਵਿਹਾਰ, ਉਹਨਾਂ ਲੋਕਾਂ ਦੀ ਹਾਲਤ ਐਸੀ ਹੁੰਦੀ ਹੈ। ਇੱਥੇ ਵੀ ਦੁਰੇ ਦੁਰੇ ਅਤੇ ਪ੍ਰਲੋਕ ਵਿੱਚ ਮੂੰਹ ਕਾਲਾ ਸ਼ਰਮਸਾਰ ਹੋਣਾ ਪੈਂਦਾ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਵੀ ਸੇਵਕ ਦਰਗਹ ਸੁਰਖਰੂ ਵੇਮੁੱਖ ਮੁੱਖ ਕਾਲਾ। ਰੱਬ ਦੇ ਪਿਆਰੇ ਸੁਰਖਰੂ ਹੋ ਕੇ ਜਾਂਦੇ ਨੇ ਅਤੇ ਮਨਮੁੱਖ ਲੋਕ ਉੱਥੇ ਵੀ ਮੂੰਹ ਕਾਲਾ। ਜਪਜੀ ਸਾਹਿਬ ਦੀਆਂ ਆਖਰੀ ਤੁਕਾਂ ਪੜ੍ਹਦੀਆਂ, ਜਿੰਨੀ ਨਾਮ ਧਿਆਇਆ ਗਏ ਮਸਕਤ ਕਹਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਐਸੀ ਅਵਸਥਾ ਨੂੰ ਗੁਰੂ ਕੇ ਪਿਆਰੇ ਪ੍ਰਾਪਤ ਹੁੰਦੇ ਨੇ। ਪਰ ਹਜ਼ੂਰ ਕਹਿੰਦੇ ਉਹ ਵਿਗੜੇ ਹੋਏ ਜੀਵਨ ਵਾਲੇ ਨਵ ਖੰਡਨ ਕੋ ਰਾਜ ਕਮਾਵੇ, ਭਾਵੇਂ ਨੌ ਖੰਡ ਧਰਤੀ ਦਾ ਰਾਜਾ ਵੀ ਕਿਉਂ ਨਾ ਬਣ ਜਾਵੇ। ਅੰਤ ਚੱਲੇ ਗੋ ਹਾਰੀ, ਅੰਤ ਨੂੰ ਹਾਰ ਕੇ ਹੀ ਪ੍ਰਲੋਕ ਨੂੰ ਜਾਂਦੇ ਹਨ। ਹੁਣ ਰੱਬ ਦੇ ਪਿਆਰਿਆਂ ਬਾਰੇ ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਨੇ, ਜਿਨ੍ਹਾਂ 'ਤੇ ਪਰਮੇਸ਼ਰ ਦੀ ਖਾਲਸਾ ਜੀ ਬਖਸ਼ਿਸ਼ ਹੁੰਦੀ ਹੈ। ਗੁਣ ਨਿਧਾਨ, ਉਹ ਵਾਹਿਗੁਰੂ ਗੁਣਾਂ ਦਾ ਨਿਧਾਨ ਖਜ਼ਾਨਾ ਹੈ। ਉਸ ਗੁਣਾਂ ਦੇ ਖਜ਼ਾਨੇ ਵਿੱਚੋਂ ਵਾਹਿਗੁਰੂ ਨੂੰ ਪਾ ਕੇ ਗੁਣ ਤਿੰਨ ਹੀ ਗਾਏ। ਉਹਨਾਂ ਰੱਬ ਦੇ ਪਿਆਰਿਆਂ ਨੇ, ਤਿੰਨਾਂ ਗੁਰੂ ਸਿੱਖਾਂ ਨੇ, ਗੁਰੂ ਕੇ ਪਿਆਰਿਆਂ ਨੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ। ਵਾਹਿਗੁਰੂ ਦੀ ਯਾਦ ਵਿੱਚ ਜੁੜੇ ਹੋਏ ਨੇ ਰੱਬ ਦੇ ਪਿਆਰੇ। ਪਿਤਾ ਦੀ ਜਾਇਦਾਦ ਦਾ ਪੁੱਤਰ ਵਾਰਸ ਹੁੰਦਾ ਹੈ। ਪਰ ਕਈ ਵਾਰ ਆਪਾਂ ਅਖਬਾਰ ਇੰਡੀਆ 'ਚ ਪਤਾ ਬਹੁਤ ਨਿਕਲਦਾ, ਤੁਹਾਡੇ ਮੈਨੂੰ ਪਤਾ ਨਹੀਂ, ਦੁਖੀ ਹੋ ਕੇ ਮਾਪਿਆਂ ਨੂੰ ਕਹਿਣਾ ਪੈਂਦਾ ਵੀ ਸਾਡਾ ਬੱਚਾ ਨਲਾਇਕ ਹੋ ਗਿਆ ਹੈ, ਅਸੀਂ ਇਹਨੂੰ ਆਪਣੀ ਚੱਲ ਅਤੇ ਅਚੱਲ ਜਾਇਦਾਦ ਤੋਂ ਬੇਦਖਲ ਕੀਤਾ, ਕੋਈ ਸਾਡਾ ਲੈਣ ਦੇਣ ਨਹੀਂ। ਮਾਪਿਆਂ ਨੂੰ ਦੁਖੀ ਹੋ ਕੇ ਲਿਖਣਾ ਪੈਂਦਾ, ਅਖਬਾਰਾਂ 'ਚ ਦੇਣਾ ਪੈਂਦਾ ਹੈ। ਅਸੀਂ ਸਾਰੇ ਵਾਹਿਗੁਰੂ ਦੀ ਸੰਤਾਨ ਹਾਂ, ਪਰ ਜਿਹੜੇ ਸੰਤ ਭਗਤ ਨੇ ਉਹ ਲਾਇਕ ਪੁੱਤਰ ਨੇ ਅਤੇ ਵਿਗੜੇ ਹੋਏ ਜੀਵਨ ਵਾਲੇ ਅਸੀਂ ਨਲਾਇਕ ਪੁੱਤਰ ਹਾਂ। ਇਹ ਗੁਣਾਂ ਦਾ ਖਜ਼ਾਨਾ ਪਿਤਾ ਦਾ ਸਾਂਝਾ ਸੀ, ਪਰ ਅਸੀਂ ਨਲਾਇਕੀ ਦੇ ਕਾਰਨ ਸਾਡੇ ਹੱਥੋਂ ਨਿਕਲ ਗਿਆ ਅਤੇ ਜੀਵਨ ਸੌਰਿਆ ਜਿਨ੍ਹਾਂ ਦਾ, ਉਹ ਖਜ਼ਾਨੇ ਦੇ ਮਾਲਕ ਬਣ ਗਿਆ। ਸੰਤਨ ਹੱਥ ਰਾਖੀ ਕੁੰਜੀ, ਸੰਤਾਂ ਨੂੰ ਰੱਬ ਦੇ ਪਿਆਰ ਨੂੰ ਕੁੰਜੀ ਦਿੱਤੀ ਖਜ਼ਾਨੇ ਦੀ। ਹਜ਼ੂਰ ਕਹਿੰਦੇ ਗੁਣ ਨਿਧਾਨ ਭਗਤਨ ਕਉ ਬਰਤਨ, ਬਿਰਲਾ ਪਾਵੇ ਕੋਈ। ਗੁਣਾਂ ਦਾ ਖਜ਼ਾਨਾ ਹੈ ਪਰਮੇਸ਼ਰ, ਅਤੇ ਭਗਤ ਜਿਹੜੇ ਨੇ ਖਜ਼ਾਨੇ ਦੇ ਉਹ ਮਾਲਕ ਨੇ, ਕਿਉਂਕਿ ਪਿਤਾ ਦੀ ਜਾਇਦਾਦ ਹੈ। ਸੰਤ ਭਗਤ ਉਹਦੇ ਪੁੱਤਰ ਨੇ, ਸੰਤ ਸਾਈਂ ਕੇ ਲਾਡਲੇ, ਸੰਤ ਸਾਈਂ ਕੇ ਪੂਤ, ਸੰਤ ਨਾ ਹੋਤੇ ਜਗਤ ਮੈਂ ਵਿਧਾਤਾ ਜਾਤਾ ਊਤ। ਪੰਜਵੇਂ ਪਾਤਸ਼ਾਹ ਦੇ ਬਚਨ ਨੇ, ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ ਹੈ। ਸੋ ਇੰਨਾ ਸਮਾਂ ਨਿਯਤ ਹੋਇਆ, ਸਮਾਂ ਸਮਾਪਤ ਹੋਇਆ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਉਹ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ ਅਤੇ ਵਾਹਿਗੁਰੂ ਦੇ ਖਜ਼ਾਨੇ ਵਿੱਚੋਂ ਗੁਣ ਪ੍ਰਾਪਤ ਕਰਕੇ ਉਹਨਾਂ ਗੁਰੂ ਕੇ ਪਿਆਰ ਨੇ ਗਾਉਣਾ ਕੀਤੇ।
ਜਾ ਕੋ ਕਿਰਪਾ ਧਾਰੇ,
ਜਿਨ੍ਹਾਂ ਜਿਨ੍ਹਾਂ ਦੇ ਉੱਪਰ ਹਜ਼ੂਰ ਸੱਚੇ ਪਾਤਸ਼ਾਹ ਵਾਹਿਗੁਰੂ ਤੇਰੀ ਕਿਰਪਾ ਹੋਈ ਹੈ। ਵਾਹਿਗੁਰੂ ਦੇ ਗੁਣ ਵੀ ਉਹਦੀ ਕਿਰਪਾ ਤੋਂ ਬਗੈਰ ਨਹੀਂ ਗਾਏ ਜਾਂਦੇ। ਜਦੋਂ ਪਰਮੇਸ਼ਰ ਕਿਰਪਾ ਕਰਦੇ ਨੇ, ਪੂਰਬ ਦੇ ਕਰਮ 'ਚ ਸੁੱਤੇ ਹੋਏ ਜਾਗ ਪੈਂਦੇ ਨੇ। ਇਸੇ ਤਰ੍ਹਾਂ ਫਿਰ ਖਾਲਸਾ ਜੀ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈ ਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੇ। ਫਿਰ ਜਨਮਾਂ ਜਨਮਾਤਰਾਂ ਦਾ ਸੁੱਤਾ ਹੋਇਆ ਮਨ ਜਦੋਂ ਜਾਗ ਪੈਂਦਾ, ਗੁਰੂ ਕੀ ਕਿਰਪਾ ਹੁੰਦੀ ਹੈ, ਫਿਰ ਇਹ ਵਡਿਆਈ ਮਿਲਦੀ ਹੈ। ਜਾ ਕੋ ਕਿਰਪਾ ਧਾਰੇ, ਜਿਨ੍ਹਾਂ ਦੇ ਉੱਪਰ ਮੇਰੇ ਵਾਹਿਗੁਰੂ ਨੇ ਕਿਰਪਾ ਧਾਰੀ ਕੀਤੀ ਹੈ।
ਸੋ ਸੁਖੀਆ ਧਨ ਉਸ ਜਨਮ,
ਧਨ ਗਰੀਬਨ ਵਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਸੋ ਸੁਖੀਆ, ਉਹ ਰੱਬ ਦਾ ਪਿਆਰਾ ਸੁਖੀ ਜੀਵਨ ਵਾਲਾ ਜਿਹੜਾ ਵਾਹਿਗੁਰੂ ਦੀ ਬੰਦਗੀ ਕਰਦਾ। ਕਿੱਥੇ ਸੁਖੀ ਰਹਿੰਦਾ ਜੀ? ਹਜ਼ੂਰ ਕਹਿੰਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਇਸ ਲੋਕ ਵਿੱਚ ਵੀ ਸੁਖੀ ਜੀਵਨ ਹੈ ਜਦੋਂ ਸੱਚਖੰਡ ਨੂੰ ਜਾਂਦੇ ਨੇ ਆਪਣੀ ਮੌਜ ਵਿੱਚ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਸੱਚੀ ਦਰਗਹ ਜਾਏ ਸੱਚਾ ਪਿੜ ਮੱਲਿਆ, ਗੁਰਮੁਖ ਭੋਜਨ ਪਾਓ ਚਾਓ ਆ ਲੱਲਿਆ, ਗੁਰਮੁਖ ਨਿਹਚਲ ਚਿੱਤ ਨਾ ਹੱਲੇ ਹੱਲਿਆ, ਗੁਰਮੁਖ ਸੱਚ ਅਲਾਓ ਭਲੀ ਹੂੰ ਭਲਿਆ, ਗੁਰਮੁਖ ਸੱਦੇ ਜਾਨ ਆਵਨ ਘੱਲਿਆ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸੋ ਸੁਖੀ ਹੈ, ਉਹ ਸੁਖਾਲੇ ਜੀਵਨ ਵਾਲੇ ਨੇ ਇੱਥੇ ਵੀ ਅਤੇ ਪਰਲੋਕ ਵਿੱਚ ਵੀ। ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟਹਿ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੋਆ ਜੀਜੈ। ਉਹਨਾਂ ਨੇ ਜੀਵਨ ਸਵਾਰ ਲਿਆ ਗੁਰੂ ਕੇ ਪਿਆਰਿਆਂ ਨੇ, ਸੋ ਸੁਖੀ ਹੈ, ਉਹ ਸੁਖਾਲੇ ਜੀਵਨ ਵਾਲੇ ਨੇ। ਅਤੇ ਸਤਿਗੁਰੂ ਨੇ ਇੱਕ ਸ਼ਬਦ ਹੋਰ ਵਰਤਿਆ, ਕਹਿੰਦੇ ਕਿ ਧੰਨ ਉਸ ਜਨਮ ਹੈ, ਧੰਨਤਾ ਦੇ ਯੋਗ ਉਹਦਾ ਜਨਮ ਹੈ, ਭਾਗਾਂ ਵਾਲੇ ਦਾ। ਉਸ ਨੂੰ ਹਜ਼ੂਰ ਨੇ ਬਚਨ ਕਿਹਾ ਵੀ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰ ਆਇਆ, ਜਨ ਆਵਨ ਕਾ ਇਹ ਸੁਆਓ, ਜਨ ਕਹਿ ਸੰਗ ਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਹੋ ਸਦਾ ਨਮਸਕਾਰ। ਉਹਨਾਂ ਦਾ ਆਇਆ ਸਫਲ ਤਾਹੂ ਕਹੋ ਗਣੀਏ, ਬੜੇ ਦ੍ਰਿਸ਼ਟਾਂਤ ਨੇ, ਸਮਾਂ ਇੰਨਾ ਨਹੀਂ। ਸੋ ਹਜ਼ੂਰ ਕਹਿੰਦੇ ਧੰਨ ਤਿਸ ਜਨਮ, ਧੰਨ ਹੈ ਗੁਰੂ ਕੇ ਪਿਆਰਿਆਂ ਦਾ ਧਾਰਿਆ ਹੋਇਆ ਮਨੁੱਖਾ ਜਨਮ।
ਨਾਨਕ ਤਸ ਬਲਿਹਾਰ
ਬਲਿਹਾਰ ਜਾਈਓ ਨਾ ਗੁਰੂ ਕੇ ਪਿਆਰਿਆਂ ਤੋਂ ਵਾਰਨੇ, ਬਲਿਹਾਰ ਨੇ ਲੱਖ ਵਰੀ ਹੈ। ਐਸੇ ਗੁਰੂ ਕੇ ਪਿਆਰੇ ਜਿਹੜੇ ਬ੍ਰਹਮ ਗਿਆਨੀ ਤਤਵੇ ਅਤੇ ਗੁਰੂ ਕੇ ਗੁਰਸਿੱਖ ਨੇ, ਜਿਨ੍ਹਾਂ ਦਾ ਜੀਵਨ ਸੌਰਿਆ ਹੋਇਆ, ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਬਲਿਹਾਰ ਜਾਈ ਉਹਨਾਂ ਤੋਂ। ਐਸੇ ਗੁਰਸਿੱਖਾਂ ਬਾਰੇ ਹਜ਼ੂਰ ਨੇ ਕਿਹਾ ਗੁਰਸਿੱਖਾਂ ਕੀ ਹਰ ਧੂੜ ਦੇ ਹਉ ਪਾਪੀ ਪੀ ਗਤ ਪਾਹੇ, ਐਸੀ ਅਵਸਥਾ ਨੂੰ ਜੋ ਪ੍ਰਾਪਤ ਹੋਏ ਹੋਏ ਨੇ। ਸੋ ਚੱਲ ਰਹੀ ਲੜੀ ਵਾਰ ਕਥਾ ਦਾ ਉਪਦੇਸ਼ ਸਤਿਗੁਰੂ ਦਾ ਸਾਡੇ ਹਿਰਦੇ 'ਚ ਵੱਸ ਜਾਵੇ, ਬਾਣੀ ਬਾਣੀ ਵਾਲੇ ਗੁਰਸਿੱਖ ਗੁਰੂ ਕੇ ਪਿਆਰੇ ਬਣ ਸਕੀਏ। ਸੋ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਦਾ, ਗੁਰੂ ਦੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਔਰ ਗੁਰਮੁਖ ਪਿਆਰੇ ਸਤਿਕਾਰਯੋਗ ਗਿਆਨੀ ਮਹਿਲ ਸਿੰਘ ਜੀ, ਬੜੀ ਗੁਰੂ ਕੀ ਕਿਰਪਾ, ਦੇਸਾਂ ਪ੍ਰਦੇਸਾਂ ਵਿੱਚ ਬਾਣੀ ਬਾਣ 'ਚ ਤਿਆਰ ਪ੍ਰਤਿਆਰ, ਔਰ ਗੁਰੂ ਕੀਆਂ ਬਾਣੀਆਂ ਕਹਾਣੀਆਂ, ਗੁਰੂ ਕਾ ਇਤਿਹਾਸ ਸੁੰਦਰ ਕਵਿਤਾਵਾਂ ਰਾਹੀਂ ਸੁਣਾਉਂਦੇ ਨੇ, ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦੇ ਹੋਏ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਇਹ ਅਸੀਸ ਬਖਸ਼ਣੀ ਜੀ।
ਗੁਣ ਨਿਧਾਨ ਗੁਣ ਤਨਹੀ ਗਾਏ, ਜਾ ਕਉ ਕਿਰਪਾ ਧਾਰੇ, ਸੋ ਸੁਖੀਆ ਧਨ ਉਸ ਜਨਮ, ਨਾਨਕ ਤਿਸ ਬਲਿਹਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।